सो कहो टल गुर सेवियै अहनिश सहज शोभाए दर्शन परसै गुरु कै जन्म मरण दुख जाय होवै सिफत खसम दी नूर अरसों कुरसह छटियै तुद डिठे सचे पातशाह मल जन्म जन्म दी कटियै तुद डिठे सचे पातशाह मल जन्म जन्म दी कटियै सतनाम धन वाखे गुरु साहिब जियो धन वाखे गुरु साहिब जियो कबीर मन जाने सब बात जानत ही औगन करे काहे की कुशलात हाथ दीप कुवे परे कबीर मन जाने सब बात जानत ही औगन करे काहे की कुशलात हाथ दीप कुवे परे कबीर लागी प्रीत सुजान स्यों बरजै लोक अजान ता स्यों टूटी क्यों बने जाके जी प्राण कबीर लागी प्रीत सुजान स्यों बरजै लोग अजान ताशों टूटी क्यों बने जाके जिया परान वाह गुरु जी का खालसा वाह गुरु जी की फतेह। परम सम्मान योग साहिब श्री गुरु ग्रंथ साहिब सच्चे पातशाह जी दी पावन पवित्र हजूरी अंदर सुभाई मान गुरु सवारे सत संगी जनों आप जी ने अमृत बचना दा कीर्तन खुने ही सरवण कीता है। आज जो भगत कबीर साहब जी दे पवित्र मुखारबिंद तो उचारण किते हुए अमृत बचना दी ਆਪਾਂ ਵਿਚਾਰ ਕਰਨੀ ਹੈ। ਇਹ ਪਵਿੱਤਰ ਸ਼ਲੋਕ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 1376 ਪਰ ਸ਼ਲੋਕ ਨੰਬਰ 216 ਔਰ 217 ਹੈ। ਇਹਨਾਂ ਦੋ ਸ਼ਲੋਕਾਂ ਦਾ ਸੰਖੇਪ ਜਿਹਾ ਭਾਵ ਇਹ ਵੇ, ਪਹਿਲੇ ਸ਼ਲੋਕ ਵਿੱਚ ਕਬੀਰ ਸਾਹਿਬ ਜੀ ਨੇ ਇੱਕ ਉਦਾਹਰਣ ਦੇ ਕੇ ਉਹਨਾਂ ਲੋਕਾਂ ਨੂੰ ਸੁਚੇਤ ਕੀਤਾ ਹੈ ਜਿਨ੍ਹਾਂ ਦੇ ਪਾਸ ਜਾਣਕਾਰੀ ਤਾਂ ਹੈ, ਜਿਨ੍ਹਾਂ ਕੋਲ ਜੀਵਨ ਜੀਣ ਦੀ ਸੋਚਣਾ ਤਾਂ ਹੈ, ਪਰ ਉਹ ਸਭ ਕੁਝ ਜਾਣਨ ਦੇ ਬਾਵਜੂਦ ਵੀ ਉਸ ਅਨੁਸਾਰ ਆਪਣੀ ਜ਼ਿੰਦਗੀ ਨੂੰ, ਆਪਣੇ ਜੀਵਨ ਨੂੰ ਢਾਲਦੇ ਨਹੀਂ। ਤੇ ਉਹਨਾਂ ਬਾਰੇ ਕਬੀਰ ਸਾਹਿਬ ਨੇ ਪ੍ਰਮਾਣ ਦਿੱਤਾ ਹੈ ਕਿ ਮਨ ਸਭ ਕੁਝ ਜਾਣਦਾ ਵੀ ਪਿਆ ਹੈ ਵੀ ਇਹ ਕੰਮ ਕਰਨ ਦੇ ਨਾਲ ਮੇਰਾ ਨੁਕਸਾਨ ਹੋਵੇਗਾ, ਇਸ ਚੀਜ਼ ਦੀ ਵਰਤੋਂ ਨਾਲ ਮੇਰੀ ਜ਼ਿੰਦਗੀ ਤਬਾਹ ਹੋ ਸਕਦੀ ਹੈ। ਇਹਨਾਂ ਕੁਝ ਜਾਣਨ ਦੇ ਬਾਵਜੂਦ ਵੀ ਬੰਦਾ ਫਿਰ ਔਗਣ ਕਰਦਾ, ਫਿਰ ਗੁਨਾਹ ਕਰਦਾ। ਤੇ ਕਬੀਰ ਸਾਹਿਬ ਨੇ ਫਿਰ ਇੱਥੇ ਨਾਲ ਇੱਕ ਉਦਾਹਰਣ ਦੇ ਦਿੱਤੀ, ਕਹਿਣ ਲੱਗੇ ਜਿਹੜਾ ਬੰਦਾ ਜਾਣਕਾਰ ਹੋ ਕੇ ਵੀ ਔਗਣ ਕਰੇ ਉਸ ਬੰਦੇ ਦੀ ਅਵਸਥਾ ਤਾਂ ਇਸ ਤਰ੍ਹਾਂ ਹੈ, ਉਸ ਦਾ ਜੀਵਨ ਤਾਂ ਇਸ ਪ੍ਰਕਾਰ ਹੈ ਕਿ ਜਿਵੇਂ ਮਾਨੋ ਇੱਕ ਆਦਮੀ ਆਪਣੇ ਖੱਤ ਵਿੱਚ ਦੀਵਾ ਜਗਾ ਕੇ ਹਨੇਰੇ ਵਿੱਚ ਤੁਰਨ ਲੱਗਾ ਤੇ ਦੀਵੇ ਨੇ ਉਹਨੂੰ ਚਾਨਣ ਦਿੱਤਾ, ਹਨੇਰੇ ਵਿੱਚ ਚੱਲਣ ਦਾ ਉਹਨੂੰ ਮਾਰਗ ਦੱਸਿਆ ਹੈ। ਤੇ ਕਬੀਰ ਸਾਹਿਬ ਕਹਿੰਦੇ ਨੇ ਜੇ ਹੱਥ ਵਿੱਚ ਦੀਵਾ ਪਕੜ ਕੇ, ਹੱਥ ਵਿੱਚ ਚਿਰਾਗ ਪਕੜ ਕੇ, ਹੱਥ ਵਿੱਚ ਚਾਨਣ ਲੈ ਕੇ ਵੀ ਬੰਦੇ ਨੇ ਖੂਹ ਵਿੱਚ ਛਾਲ ਮਾਰਨੀ ਹੈ ਤੇ ਫਿਰ ਇਹੋ ਜਿਹੇ ਬੰਦੇ ਨੇ ਦੀਵੇ ਨੂੰ ਹੱਥ ਵਿੱਚ ਪਕੜਿਆ ਕਿਉਂ? ਕਹਿਣ ਤੋਂ ਮੁਰਾਦ ਕਿ ਦੀਵੇ ਨੇ ਤਾਂ ਆਉਣ ਵਾਲੇ ਲੋਕਾਂ ਨੂੰ ਰਸਤਾ ਦਿਖਾਉਣਾ ਸੀ, ਬਦਕਿਸਮਤੀ ਆਪਣੇ ਖੱਤ ਵਿੱਚ ਪਕੜ ਕੇ ਖੂਹ ਵਿੱਚ ਛਾਲ ਮਾਰਨ ਲੱਗ ਪਿਆ ਹੈ। ਇਹਦਾ ਭਾਵ ਇਹ ਵੇ ਕਿ ਆਦਮੀ ਕੋਲ ਗਿਆਨ ਹੈ, ਪਰ ਗਿਆਨ ਹੋਣ ਤੋਂ ਬਾਅਦ ਵੀ ਇਹ ਔਗਣ ਕਰੀ ਜਾਏ ਤਾਂ ਏਦੋਂ ਵੱਡੀ ਬਦਕਿਸਮਤੀ ਕੀ ਹੋ ਸਕਦੀ। ਜੋ ਦੂਸਰਾ ਸ਼ਲੋਕ ਆਪ ਜੀ ਨੇ ਸਰਵਣ ਕੀਤਾ ਹੈ, ਇਸ ਵਿੱਚ ਭਗਤ ਕਬੀਰ ਸਾਹਿਬ ਨੇ ਇਹ ਆਪਣੇ ਅੰਦਰ ਦੀ ਅਵਸਥਾ ਨੂੰ ਬਿਆਨ ਕਰਦਿਆਂ ਕਿ ਜਦੋਂ ਪ੍ਰਭੂ ਪਰਮੇਸ਼ਵਰ ਦੇ ਚਰਨਾਂ ਵਿੱਚ ਪ੍ਰੀਤ ਬਣ ਗਈ ਤੇ ਅਣਜਾਣ ਲੋਕ ਜਿਹੜੇ ਇਸ ਪ੍ਰੀਤ ਤੋਂ, ਇਸ ਪਿਆਰ ਤੋਂ, ਇਹ ਅੰਦਰ ਦੀ ਖਿੱਚ ਤੋਂ ਜਾਣੂ ਨਹੀਂ, ਉਹ ਲੋਕ ਵਰਜਣ ਲੱਗ ਪੈਂਦੇ ਨੇ ਕਿ ਤੂੰ ਕਿਹੜੇ ਬੁਰੇ ਰਸਤੇ ਤੇ ਚੱਲ ਪਏ, ਕਿਹੜੇ ਤੂੰ ਪੁੱਠੇ ਕਰਮ ਕਰਨ ਲੱਗ ਪਏ, ਸਾਰਾ ਸਾਰਾ ਦਿਨ ਤੂੰ ਨੇਤਰਾਂ ਵਿੱਚ ਜਲ ਲੈ ਕੇ ਰੋਈ ਜਾਂਦਾ, ਤੈਨੂੰ ਆਪਣੇ ਘਰ ਦੇ ਕੰਮ ਧੰਦੇ ਦਾ ਪਤਾ ਨਹੀਂ। ਕਬੀਰ ਸਾਹਿਬ ਕਹਿੰਦੇ ਨੇ ਜਿਸ ਬੰਦੇ ਨੇ ਪ੍ਰੀਤ ਕੀਤੀ ਕੇਵਲ ਉਹ ਅੰਦਰੋਂ ਜਾਣਦਾ ਹੈ, ਦੂਸਰੇ ਬੰਦੇ ਨੂੰ ਕੀ ਸਾਰ ਅੰਦਰ ਦੀ ਪ੍ਰੀਤ ਦਾ? ਕਹਿਣ ਲੱਗੇ ਜਿਹੜੇ ਹਕੀਕਤ ਵਿੱਚ ਅੰਦਰੋਂ ਪ੍ਰੇਮੀ ਨੇ ਉਹਨਾਂ ਨੂੰ ਪਤਾ ਹੈ ਇਹ ਜਿੰਦ, ਇਹ ਪ੍ਰਾਣ, ਇਹ ਸਰੀਰ ਮੇਰੇ ਮਾਲਕ ਦਾ ਦਿੱਤਾ ਹੈ। ਉਹ ਅਗਿਆਨੀ ਬੰਦਿਆਂ ਦੇ ਰੋਕਣ ਦੇ ਬਾਵਜੂਦ ਵੀ ਕਦੀ ਪਰਮੇਸ਼ਵਰ ਦੇ ਚਰਨਾਂ ਤੋਂ ਆਪਣੀ ਪ੍ਰੀਤ ਨਹੀਂ ਤੋੜਦੇ। ਆਓ ਇਹਨਾਂ ਦੋ ਸ਼ਲੋਕਾਂ ਦੀ ਵਿਚਾਰ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦੀ ਰੋਸ਼ਨੀ ਵਿੱਚ ਗੁਰੂ ਕਿਰਪਾ ਨਾਲ ਆਪਾਂ ਕਰਾਂਗੇ। ਆਪ ਸਮੂਹ ਸਾਧ ਸੰਗਤ ਰਹਿਮਤ ਕਰੋ, ਆਸੀਸ ਬਖਸ਼ੋ। ਕੋਈ ਵੀ ਰਸਨਾ ਮੇਰੇ ਪਿਆਰੇ ਦਾਤਾਰ ਜੀ ਦੇ ਨਾਮ ਤੋਂ ਵਾਂਝੀ ਰਹਿ ਰਹੇ ਪਿਆਰ ਅਦਬ ਦੇ ਨਾਲ ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਭਗਤ ਕਬੀਰ ਸਾਹਿਬ ਜੀ ਨੇ ਅੱਜ ਦੇ ਇਸ ਪਹਿਲੇ ਅੰਮ੍ਰਿਤ ਬਚਨ ਦੇ ਵਿੱਚ ਉਹਨਾਂ ਮਨੁੱਖਾਂ ਨੂੰ ਉਪਦੇਸ਼ ਦ੍ਰਿੜ ਕਰਾਇਆ ਹੈ ਜਿਨ੍ਹਾਂ ਦੇ ਦਿਮਾਗ ਦੇ ਅੰਦਰ ਜ਼ਿੰਦਗੀ ਜੀਣ ਦੀਆਂ ਸੂਚਨਾਵਾਂ ਤਾਂ ਹਨ, ਜਿਨ੍ਹਾਂ ਪੜ੍ਹੇ ਲਿਖੇ ਲੋਕਾਂ ਨੂੰ ਇਹ ਤਾਂ ਸਮਝ ਕੇ ਐਸਾ ਕਰਮ ਕਰਨ ਦੇ ਨਾਲ ਸਜ਼ਾ ਮਿਲੇਗੀ, ਇਸ ਕਰਮ ਦੇ ਨਾਲ ਅਸੀਂ ਪ੍ਰਭੂ ਦੀ ਹਜ਼ੂਰੀ ਵਿੱਚ ਪਰਵਾਨੇ ਜਾ ਸਕਨੇ ਹਾਂ। ਉਹ ਇਸ ਜ਼ਿੰਦਗੀ ਦੇ ਜੀਣ ਦੇ ਢੰਗ ਦੇ ਜਾਣਕਾਰ ਹੋਣ ਦੇ ਬਾਵਜੂਦ ਫਿਰ ਦਿਨ ਰਾਤ ਔਗਣ ਕਰੀ ਜਾਂਦੇ। ਵਿਦਿਆ ਉਹਨਾਂ ਦੇ ਕੋਲ ਹੈ, ਗਿਆਨ ਉਹਨਾਂ ਦੇ ਕੋਲ ਹੈ, ਪਰ ਉਸ ਗਿਆਨ ਦੀ ਵਰਤੋਂ, ਉਸ ਵਿਦਿਆ ਦੀ ਵਰਤੋਂ ਆਪਣੀ ਜ਼ਿੰਦਗੀ ਜੀਣ ਵਾਸਤੇ ਨਹੀਂ ਉਹ ਕਰ ਰਹੇ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਨੇ ਇਸ ਪ੍ਰਥਾਏ ਜੋ ਸਾਨੂੰ ਗੁਰਮਤ ਦਾ ਉਪਦੇਸ਼ ਦ੍ਰਿੜ ਕਰਾਇਆ ਹੈ। ਗਿਆਨ ਇੱਕ ਚਾਨਣ ਦੀ ਤਰ੍ਹਾਂ ਹੈ। ਕਬੀਰ ਸਾਹਿਬ ਨੇ ਅੱਜ ਗਿਆਨ ਨੂੰ ਇੱਕ ਬਲਦੇ ਹੋਏ ਦੀਪਕ ਨਾਲ ਤੁਲਨਾ ਦਿੱਤੀ ਹੈ। ਦੇਖੋ, ਜੇਕਰ ਕੋਈ ਇਨਸਾਨ ਉਸ ਦੀਵੇ ਨੂੰ ਪਕੜ ਕੇ ਫਿਰ ਵੀ ਠੋਕਰਾਂ ਖਾਂਦਾ, ਫਿਰ ਵੀ ਧੱਕੇ ਖਾਂਦਾ, ਫਿਰ ਵੀ ਉਹ ਖੱਡਿਆਂ ਦੇ ਵਿੱਚ ਡਿੱਗਦਾ ਪਿਆ ਹੈ, ਤੇ ਉਹ ਅਸਲ ਵਿੱਚ ਦੀਵੇ ਦੀ ਨਰਾਦਰੀ ਕਰਦਾ, ਦੀਵੇ ਦੀ ਬੇਅਦਬੀ ਕਰਦਾ, ਉਹਨੂੰ ਪਤਾ ਨਹੀਂ ਕਿ ਦੀਵੇ ਨੇ ਤਾਂ ਲੋਕਾਂ ਆਉਣ ਵਾਲਿਆਂ ਨੂੰ ਵੀ ਚਾਨਣ ਦੇਣਾ, ਪਰ ਬਦਕਿਸਮਤੀ ਉਹ ਚਾਨਣ ਨੂੰ ਹੱਥ ਪਕੜ ਕੇ ਵੀ ਠੋਕਰਾਂ ਖਾਈ ਜਾਂਦਾ ਹੈ। ਇੱਕ ਮਨੁੱਖ ਕੋਲ ਸਮਝ ਹੈ, ਸੂਝ ਹੈ, ਪਰ ਸੂਝ ਹੋਣ ਦੇ ਬਾਵਜੂਦ ਵੀ ਉਹ ਵਿਕਾਰਾਂ ਦੀਆਂ ਠੋਕਰਾਂ ਖਾਂਦਾ। ਇੱਕ ਬੰਦੇ ਨੂੰ ਪਤਾ ਹੈ ਵੀ ਔਗਣ ਕਰਨੇ ਮਾੜੇ ਨੇ, ਪਤਾ ਹੋਣ ਤੋਂ ਬਾਅਦ ਵੀ ਉਹ ਦਿਨ ਰਾਤ ਔਗਣਾਂ ਵਿੱਚ ਪਿਆ ਰਹਿੰਦਾ। ਜੇ ਬੰਦਾ ਜਾਣਕਾਰ ਹੋ ਕੇ ਵੀ ਦਿਨ ਰਾਤ ਮਾੜੇ ਕਰਮ ਤੇ ਔਗਣ ਕਮਾਉਂਦਾ ਹੈ, ਸੱਚ ਜਾਣੋ ਉਸ ਬੰਦੇ ਨੂੰ ਉਹਦਾ ਦੁਨਿਆਵੀ ਗਿਆਨ, ਉਸ ਬੰਦੇ ਦਾ ਮੁੱਖ ਦਾ ਗਿਆਨ, ਉਸ ਬੰਦੇ ਦੇ ਅੰਦਰ ਦੀ ਜਾਣਕਾਰੀ ਉਹਨੂੰ ਨਹੀਂ ਛਡਾ ਸਕੇਗੀ ਜੇਕਰ ਇਨਸਾਨ ਨੇ ਆਪਣੇ ਕਰਮ ਉਸ ਅਨੁਸਾਰ ਨਹੀਂ ਢਾਲੇ। ਬਾਬਾ ਨਾਨਕ ਕਿਰਪਾਲੂ ਜੀ ਨੇ ਦੇਖੋ ਗਿਆਨਵਾਨ ਲੋਕਾਂ ਨੂੰ ਉਪਦੇਸ਼ ਜਦੋਂ ਦਿੱਤਾ, ਤੇ ਅਸੀਂ ਅੰਮ੍ਰਿਤ ਬਾਣੀ ਵਿੱਚ ਉਹਨਾਂ ਦੇ ਪਵਿੱਤਰ ਸ਼ਬਦ ਕਈ ਵਾਰੀ ਪੜ੍ਹਦੇ ਤੇ ਵਿਚਾਰਨੇ। ਧੰਨ ਗੁਰੂ ਨਾਨਕ ਸਾਹਿਬ ਪਾਂਧੇ ਨੂੰ ਮਿਲੇ ਨੇ, ਹਜ਼ੂਰ ਦਾਤਾਰ ਜੀ ਮੌਲਵੀ ਨੂੰ ਮਿਲਦੇ ਨੇ, ਮੇਰੇ ਪਿਆਰੇ ਸਤਿਗੁਰੂ ਜਦੋਂ ਜੋਗੀ ਨੂੰ ਮਿਲਦੇ ਨੇ ਜਾਂ ਕਿਤੇ ਕਾਜ਼ੀ ਨੂੰ ਮਿਲਦੇ ਨੇ, ਤੇ ਵਾਰ ਵਾਰ ਇੱਕ ਗੱਲ ਕਹਿੰਦੇ ਨੇ ਕਿ ਜਿਸ ਗਿਆਨ ਨੂੰ ਤੂੰ ਲੋਕਾਂ ਨਾਲ ਜ਼ਬਾਨ ਨਾਲ ਸਾਂਝੀਆਂ ਕਰਨਾ, ਜਿਨ੍ਹਾਂ ਗ੍ਰੰਥਾਂ ਨੂੰ ਤੂੰ ਦਿਨ ਰਾਤ ਪੜ੍ਹਨਾ, ਪੂਜਾ ਪਾਠ ਕਰਮ ਕਾਂਡ ਕਰਨਾ, ਉਹਨਾਂ ਗ੍ਰੰਥਾਂ ਦਾ ਤੇ ਉਸ ਕਹਿ ਕੋਈ ਗਿਆਨ ਨੂੰ ਆਪਣੀ ਜ਼ਿੰਦਗੀ ਵਿੱਚ ਵੀ ਢਾਲਣ ਦਾ ਯਤਨ ਕਰ ਲੈ, ਉਹਨੂੰ ਤੂੰ ਆਪਣੇ ਜੀਵਨ ਵਿੱਚ ਕਮਾਉਣ ਦਾ ਯਤਨ ਕਰ। ਹਜ਼ੂਰ ਦਾ ਜਦੋਂ ਪਾਂਧੇ ਵਾਲਾ ਸ਼ਬਦ ਅਸੀਂ ਪੜ੍ਹਨੇ, ਦੇਖੋ ਕਿ ਉਸ ਦੇ ਕੋਲ ਗਿਆਨ ਦਾ ਦੀਵਾ ਨਹੀਂ, ਉਹਦੇ ਕੋਲ ਅੱਖਰੀ ਬੋਧ, ਪਰ ਉਸ ਗਿਆਨ ਨੂੰ, ਉਸ ਅੱਖਰਾਂ ਨੂੰ ਪਰਮੇਸ਼ਵਰ ਵਾਲੇ ਪਾਸੇ ਲਿਜਾਣ ਦੀ ਬਜਾਏ ਕੇਵਲ ਉਹ ਦੁਨੀਆਦਾਰੀ ਵਿੱਚ ਖਚਤ ਹੋਇਆ ਹੈ। ਸਤਿਗੁਰੂ ਨੇ ਉੱਥੇ ਉਹਨਾਂ ਨੂੰ ਜੋ ਉਪਦੇਸ਼ ਦ੍ਰਿੜ ਕਰਾਏ, ਅਸੀਂ ਗੁਰੂ ਗ੍ਰੰਥ ਸਾਹਿਬ ਦੇ ਪੱਟੀ ਦੇ ਵਿੱਚ ਰਾਗ ਆਸਾ ਵਿੱਚ ਪੜ੍ਹਨੇ। ਸਤਿਗੁਰੂ ਨੇ ਅੰਮ੍ਰਿਤ ਬਾਣੀ ਵਿੱਚ ਉਹ ਬਚਨ ਕਹੇ ਨੇ, ਉਸ ਪੱਟੀ ਦੀ ਰਹਾਉ ਦੀ ਤੁਕ ਹੈ ਕਿ ਬੰਦਿਆ ਜਿਤਨਾ ਮਰਜ਼ੀ ਤੂੰ ਪੜ੍ਹਿਆ ਹੋਵੇਂ, ਸਿਆਣਾ ਹੋਵੇਂ, ਤੇਰੀ ਪੜ੍ਹਾਈ, ਤੇਰਾ ਗਿਆਨ ਮੁਬਾਰਕ ਤਾਂ ਹੈ ਜੇ ਉਸ ਗਿਆਨ ਨੂੰ ਆਪਣੀ ਜ਼ਿੰਦਗੀ ਵਿੱਚ ਤੂੰ ਢਾਲ ਲਿਆ ਹੈ। ਸਾਹਿਬ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਬਚਨ ਨੇ, ਮਨ ਕਾਹੇ ਭੁੱਲੇ ਮੂੜ ਮਨਾ, ਕਹਿੰਦੇ ਖੇ ਮੇਰੇ ਮਨਾ, ਕਿਹੜੀ ਮੂਰਖਤਾਈ ਵਿੱਚ ਭੁੱਲਿਆ ਪਿਆ ਹੈ, ਕਿਹੜੇ ਅੰਦਰ ਦੇ ਅਕਲ ਦੇ ਮਾਣ ਵਿੱਚ ਤੂੰ ਭੁੱਲਿਆ ਹੈ। ਮਨ ਕਾਹੇ ਭੁੱਲੇ ਮੂੜ ਮਨਾ, ਜਪ ਲੇਖਾ ਦੇਵੈ ਵੀਰਾ ਤਉ ਪੜਿਆ। ਜਿੱਦਨ ਮੇਰੇ ਵੀਰ ਤੂੰ ਪ੍ਰਭੂ ਦੀ ਦਰਗਾਹ ਵਿੱਚ ਲੇਖਾ ਦੇ ਕੇ ਨਿਕਲ ਗਿਓ, ਉਸ ਦਿਨ ਮੈਂ ਤੈਨੂੰ ਸਮਝਾਂਗਾ ਹਕੀਕਤ ਵਿੱਚ ਤੂੰ ਪੜਿਆ ਹੈ। ਤੇ ਜੇਕਰ ਤੇਰੇ ਕੋਲ ਪੜ੍ਹਾਈ ਤਾਂ ਬਹੁਤ ਏ, ਅੰਦਰ ਦੀ ਕਮਾਈ ਨਹੀਂ, ਪੜ੍ਹਨ ਦੇ ਬਾਵਜੂਦ ਵੀ ਤੂੰ ਵਿਕਾਰਾਂ ਤੇ ਔਗਣਾਂ ਵਿੱਚ ਡੁੱਬਾਂ ਹੈ, ਫਿਰ ਤੇਰੀ ਹਾਲਤ ਤਾਂ ਉਸ ਤਰ੍ਹਾਂ ਹੈ ਜਿਵੇਂ ਹੱਥ ਵਿੱਚ ਦੀਵਾ ਲੈ ਕੇ ਵੀ ਕੋਈ ਖੂਹ ਵਿੱਚ ਛਾਲ ਮਾਰਦਾ ਹੋਵੇ। ਸਮਝ ਹੈ ਪਰ ਉਸ ਅਨੁਸਾਰ ਤੂੰ ਚੱਲ ਨਹੀਂ ਰਿਹਾ। ਸਾਹਿਬ ਨੇ ਪੱਟੀ ਵਿੱਚ ਬਚਨ ਕਹਿ ਕਿ ਮਨ ਕਾਹੇ ਭੁੱਲੇ ਮੂੜ ਮਨਾ, ਜਬ ਲੇਖਾ ਦੇਵੈ ਵੀਰਾ ਤਉ ਪੜਿਆ। ਜਿੱਦਨ ਵੀਰ ਤੂੰ ਲੇਖਾ ਦੇ ਕੇ ਨਿਕਲ ਗਏ ਉਦਨ ਮੈਂ ਸਮਝਾਂਗਾ ਤੂੰ ਹਕੀਕਤ ਵਿੱਚ ਪੜਿਆ ਹੈ। ਸਾਹਿਬ ਬਾਬਾ ਨਾਨਕ ਜੀ ਨੇ ਇਸੇ ਪ੍ਰਥਾਏ ਇੱਕ ਅੰਮ੍ਰਿਤ ਬਚਨ ਗੁਰੂ ਗ੍ਰੰਥ ਸਾਹਿਬ ਦੇ ਸ੍ਰੀ ਰਾਗ ਵਿੱਚ ਕੀਤਾ ਹੈ। ਉਸ ਪਵਿੱਤਰ ਬਚਨ ਨੂੰ ਥੋੜਾ ਜਿਹਾ ਇਕਾਗਰਤਾ ਨਾਲ ਆਪਾਂ ਸਰਵਣ ਕਰਨਾ ਹੈ। ਦੇਖੋ ਉੱਥੇ ਸਤਿਗੁਰੂ ਨੇ ਦੀਵਾ ਬਾਲਣ ਦੀ ਗੱਲ ਕਹੀ ਕਿ ਭਾਵੇਂ ਬਾਹਰ ਦੇ ਦੀਵੇ ਬੇਅੰਤ ਬਲੇ ਨੇ ਪਰ ਅੰਦਰ ਦਾ ਪ੍ਰਕਾਸ਼, ਅੰਦਰ ਦਾ ਦੀਵਾ ਕਿਵੇਂ ਬਲੇ? ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਅੰਮ੍ਰਿਤ ਬਚਨ ਨੇ ਕਿ ਬਿਨ ਤੇਲ ਦੀਵਾ ਕਿਉਂ ਜਲੈ, ਇਹ ਪਹਿਲੀ ਰਹਾਓ ਦੀ ਤੁਕ ਹੈ। ਦੇਖੋ ਇੱਕ ਬਾਹਰ ਦੇ ਦੀਵੇ ਅਸੀਂ ਬਾਹਰ ਦਾ ਗਿਆਨ ਲੈ ਕੇ ਭਟਕਨੇ ਪਏ ਹਾਂ, ਇੱਕ ਇਸ ਦੀਵੇ ਦੀ ਬਦੌਲਤ ਤੇਰੇ ਅੰਦਰ ਵੀ ਦੀਵਾ ਬਲ ਸਕਦਾ ਹੈ, ਪਰ ਜੇਕਰ ਤੈਨੂੰ ਉਹ ਦੀਵਾ ਬਾਲਣ ਦੀ ਜਾਚ ਆਉਂਦੀ ਹੋਵੇ। ਸਾਹਿਬ ਨੇ ਉੱਥੇ ਅੰਮ੍ਰਿਤ ਬਚਨ ਕਹੇ ਨੇ ਕਿ ਤੇਲ ਤੋਂ ਬਿਨਾਂ ਦੀਵਾ ਨਹੀਂ ਬਲਣਾ, ਤੇਲ ਤੋਂ ਬਿਨਾਂ ਦੀਵੇ ਨੇ ਚਾਨਣ ਨਹੀਂ ਦੇਣਾ। ਜੇ ਤੂੰ ਦੀਵੇ ਨੂੰ ਬਾਲਣਾ ਚਾਹੁੰਦੇ ਤੇ ਤੇਰੇ ਕੋਲ ਉਸ ਦੀਵੇ ਵਿੱਚ ਤੇਲ ਹੋਣਾ ਅਤ ਲਾਜ਼ਮੀ ਹੈ। ਹੁਣ ਉੱਥੇ ਜਗਿਆਸੂ ਪੁੱਛੇਗਾ ਮਹਾਰਾਜ ਕਿ ਉਦਾਹਰਨ ਤੁਸੀਂ ਦੀਵੇ ਦੀ ਦਿੱਤੀ ਹੈ, ਪਰ ਇਹ ਕਿਰਪਾ ਕਰਕੇ ਸਾਨੂੰ ਬਖਸ਼ਿਸ਼ ਕਰਕੇ ਸਮਝਾਓ ਉਹ ਦੀਵਾ ਕੈਸਾ ਹੈ, ਉਹ ਤੇਲ ਕੈਸਾ ਹੈ, ਤੇ ਉਸ ਦੀਵੇ ਦੀ ਬੱਤੀ ਨੂੰ ਆਪਾਂ ਅੱਗ ਕੈਸੀ ਲਾਣੀ ਹੈ। ਜਿਸ ਬੰਦੇ ਨੂੰ ਬਾਬੇ ਨਾਨਕ ਦਾ ਇਹ ਸ਼ਬਦ ਸਮਝ ਪੈ ਗਿਆ, ਮੇਰਾ ਖਿਆਲ ਨਹੀਂ ਕਿ ਉਹ ਬੰਦਾ ਕਿਤੇ ਭਟਕੇ। ਇਸ ਸ਼ਬਦ ਅਨੁਸਾਰ ਆਪਣੇ ਅੰਦਰ ਦੀਵਾ ਬਾਲ ਲੈ ਤੇ ਸੱਚ ਜਾਣੀ ਇਸ ਦੁਨੀਆਂ ਵਿੱਚ ਠੋਕਰਾਂ ਦੀ ਗੱਲ ਤਾਂ ਕੀ, ਤੇਰੇ ਤੈਨੂੰ ਪਰਮੇਸ਼ਵਰ ਦੇ ਘਰ ਵਿੱਚ ਵੀ ਠੋਕਰ ਕੋਈ ਨਹੀਂ ਪੈਣੀ। ਉਹ ਦੀਵਾ ਕਿਵੇਂ ਬਲੇ? ਹਜ਼ੂਰ ਨੇ ਅੰਮ੍ਰਿਤ ਬਾਣੀ ਵਿੱਚ ਕਿਹਾ ਕਿ ਬਿਨ ਤੇਲ ਦੀਵਾ ਕਿਉਂ ਜਲੈ, ਕਿ ਤੇਲ ਤੋਂ ਬਿਨਾਂ ਦੀਵੇ ਨਹੀਂ ਬਲਦੇ। ਹੁਣ ਇਸ ਤੋਂ ਅੱਗੇ ਜਿਹੜਾ ਸ਼ਬਦ ਦੀਆਂ ਅਗਲੀਆਂ ਤੁਕਾਂ ਨੇ ਉਹਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਅੰਦਰ ਦਾ ਦੀਵਾ ਬਾਲਣ ਦੀ ਜੁਗਤ ਦੱਸੀ ਹੈ ਕਿ ਉਹ ਦੀਵਾ ਕਿਵੇਂ ਬਲ ਸਕਦਾ। ਪਹਿਲਾ ਬਚਨ ਕਹਿ ਪੋਥੀ ਪੁਰਾਣ ਕਮਾਈਐ। ਮੇਰੀ ਬੇਨਤੀ ਧਿਆਨ ਨਾਲ ਸਰਵਣ ਕਰਨਾ ਕਿ ਪੋਥੀ ਪੁਰਾਣ ਕਮਾਈਐ। ਹੁਣ ਕੱਲਾ ਇੱਥੇ ਇਹ ਨਹੀਂ ਕਿਹਾ ਵੀ ਪੋਥੀਆਂ ਪੜ੍ਹੋ, ਪੁਰਾਣ ਪੜ੍ਹੋ, ਕੁਰਾਨ ਪੜ੍ਹੋ, ਗ੍ਰੰਥ ਪੜ੍ਹੋ। ਕਹਿਣ ਲੱਗੇ ਪੜ੍ਹਨਾ ਬੜੀ ਚੰਗੀ ਗੱਲ ਹੈ, ਜੇ ਪੜ੍ਹ ਕੇ ਕੇਵਲ ਤੂੰ ਵਿਚਰਨੇ ਜ਼ਿੰਦਗੀ ਨਹੀਂ ਕਮਾਉਂਦਾ ਫਿਰ ਖੱਤ ਵਿੱਚ ਦੀਵਾ ਤਾਂ ਪਕੜਿਆ ਤੇ ਖੂਹ ਵਿੱਚ ਛਾਲ ਮਾਰਨੇ। ਜੋ ਕੁਝ ਤੂੰ ਪੋਥੀ ਪੁਰਾਣ ਗ੍ਰੰਥ ਪੜ੍ਹਨੇ ਉਹਨੂੰ ਆਪਣੀ ਜ਼ਿੰਦਗੀ ਵਿੱਚ ਕਮਾਉਣ ਦਾ ਯਤਨ ਕਰ, ਜੇ ਕਮਾ ਲਵੇਂ ਤੇ ਤੇਰੇ ਅੰਦਰ ਦੀਵਾ ਜ਼ਰੂਰ ਬਲੇਗਾ। ਪਹਿਲਾ ਬਚਨ ਕਿ ਪੋਥੀ ਪੁਰਾਣ ਕਮਾਈਐ, ਕਮਾਉਣ ਤੋਂ ਬਿਨਾਂ ਜੋ ਪੜ੍ਹਨਾ ਹੈ, ਕਮਾਉਣ ਤੋਂ ਬਿਨਾਂ ਜੋ ਕੇਵਲ ਗੱਲਬਾਤ ਕਰਨੀ ਹੈ, ਅੰਦਰ ਦੀ ਬਿਰਤੀ ਤਬਦੀਲ ਨਹੀਂ ਤੇ ਬਾਹਰੋਂ ਉੱਚੇ ਉੱਚੇ ਗਿਆਨ ਦਾ ਢੰਡੋਰਾ ਦੇਣਾ, ਐਸੇ ਗਿਆਨ ਨੂੰ ਮਾਲਕ ਦੇ ਘਰ ਵਿੱਚ, ਗੁਰੂ ਦੇ ਘਰ ਵਿੱਚ ਪ੍ਰਵਾਨ ਨਹੀਂ ਕੀਤਾ ਗਿਆ। ਦੇਖੋ ਇਸੇ ਤੁਕ ਨੂੰ ਅਸੀਂ ਸਾਹਮਣੇ ਰੱਖ ਕੇ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਅਰਥ ਕਰਨੇ ਨੇ। ਸੱਚ ਜਾਣੋ ਕਿ ਕਬੀਰ ਸਾਹਿਬ ਦੇ ਇਸ ਪਵਿੱਤਰ ਸ਼ਲੋਕ ਦੀ ਵਿਆਖਿਆ ਇਸ ਤੁਕ ਦੇ ਚਾਰ ਚੁਫੇਰੇ ਘੁੰਮੇਗੀ ਕਿ ਪੋਥੀ ਪੁਰਾਣ ਕਮਾਈਐ, ਕਿ ਤੂੰ ਕੋਈ ਗ੍ਰੰਥ ਪੜ੍ਹੇ, ਕੋਈ ਸ਼ਾਸਤਰ ਪੜ੍ਹੇ, ਕੋਈ ਤੂੰ ਧਾਰਮਿਕ ਪੁਸਤਕ ਪੜ੍ਹੇ ਤੇ ਉਹਦੇ ਪੜ੍ਹਨ ਦਾ ਭਾਵ ਇਹ ਵੇ ਕਿ ਤੂੰ ਉਸ ਦੀ ਕਮਾਈ ਕਰਨੀ ਸ਼ੁਰੂ ਕਰ ਦੇ। ਜੇ ਕੇਵਲ ਪੜ੍ਹਦਾ ਰਿਹੋ, ਕਮਾਈ ਨਾ ਕੀਤੀ ਤੇ ਫਿਰ ਧੰਨ। ਗੁਰੂ ਅਰਜਨ ਸਾਹਿਬ ਨੇ ਬਚਨ ਕਹੇ ਨੇ, ਕਹਿਣ ਲੱਗੇ ਪਾਠ ਪੜ੍ਹਿਓ ਅਰ ਵੇਦ ਵਿਚਾਰਿਓ। ਪਾਠ ਵੀ ਪੜ੍ਹੇ ਨੇ, ਵੇਦਾਂ ਦੀ ਵਿਚਾਰ ਵੀ ਕੀਤੀ ਹੈ, ਆਪਣੇ ਵੱਲੋਂ ਯਤਨ ਕੀਤਾ ਕਿ ਜੋਗੀਆਂ ਵਾਲੇ ਨਿਵਲੀ ਕਰਮ ਵੀ ਕੀਤੇ ਜਾਣ। ਪਾਠ ਪੜ੍ਹਿਓ ਅਰ ਵੇਦ ਵਿਚਾਰਿਓ, ਨਿਵਲ ਭੁਯੰਗਮ ਸਾਧੇ ਪੰਚ ਜਨਾ ਸੋ ਸੰਗ ਨਾ ਛੁਟਕਿਓ ਅਧਕ ਆਂਗ ਬੁੱਧ ਬਾਂਧੇ। ਜੇ ਇਹਨਾਂ ਪੜ੍ਹਨ ਦੇ ਬਾਵਜੂਦ ਵੀ ਤੇਰਾ ਅੰਦਰ ਪੰਜਾਂ ਵਿਕਾਰਾਂ ਨੇ ਖਹਿੜਾ ਨਹੀਂ ਛੱਡਿਆ, ਤੇ ਸਾਹਿਬ ਕਹਿੰਦੇ ਨੇ ਪੜ੍ਹਾਈ ਤਾਂ ਅੰਦਰ ਦੀ ਮੈਲ ਨੂੰ ਧੋਂਦੀ ਏ, ਜੇ ਪੜ੍ਹ ਕੇ ਵੀ ਅਹੰਕਾਰ ਦੀ ਪੰਡ ਚੁੱਕ ਲਈ ਤੇ ਸੱਜਣਾ ਫਿਰ ਇਸ ਕੀਤੀ ਕੋਈ ਪੜ੍ਹਾਈ ਦਾ ਲਾਭ ਕੀ ਹੋਇਆ। ਮੈਂ ਜਿਹੜੀ ਅਰਜ਼ ਕਰਨੀ ਹੈ ਸਿਰਫ ਇਸ ਤੁਕ ਤੇ ਕਿ ਪੋਥੀ ਪੁਰਾਣ ਕਮਾਈਏ, ਸਾਰੀ ਦੁਨੀਆਂ ਪੜ੍ਹਦੀ ਪਈ ਏ, ਖੱਤ ਵਿੱਚ ਦੀਵੇ ਪਕੜੇ ਨੇ ਪਰ ਖੂਹ ਵਿੱਚ ਛਾਲਾਂ ਪੈ ਮਾਰਨੇ, कि केवल धार्मिक बंदा नहीं दुनियादार बंदा भी हाथ विच दीवे पकड़ के खूह विशाल प्या मारद आदमी नशा पीण लगदा शराब की बोतल खरीददा पर शराब बनाने वालिया ने उस बंदे नू शराब दे उत्ते बोतल दे उत्ते लेके एक गल समझा दिती है कि ए शराब ए दारू ए नशा शरीर दे लई हानिकारक है ते सोचना बंदिया तू इन्नी पढ़ाई करन दे बावजूद हर गल नू बड़ी बरीकी नाल लैना है ते जदो तू बोतल खरीद के अपने घर लियाउना है कि तेनू पता नहीं कि इस बोतल ते लिखिया शराब जिंदगी दी तबाही भी कर सकती है शरीर लई पीण लई हानिकारक है जे इनू पढ़न तो बाद भी तू पी जाने ते फिर तेरी अवस्था तो होवे कि हाथ विच दीवा भी पकड़े है ते खूह विच छाल भी मारन तुरिया है सिगरेट कोई पींदा है मैं सिर्फ देखो एक बेनती करनी है अत जरूरी है कहना कि तू कोई तमाकू का सेवन करद मेरे सतगुरु ने मुद्दत पहला एक गल गुरसिखां नूं समझा दित्ती सी कि तमाकू दा सेवन अपनी जिंदगी विच कदी भी नहीं करना सेवन दी गल तां छड्डो कि तमाकू दी खेती करन तक हजूर ने पाबंदी ला दित्ती मर्यादा दे दित्ती जदों असीं इतिहास दे पन्ने पढ़ने आ बारना पिंड है कैथल दे नेड़े धन गुरु तेग बहादुर सच्चे पातशाह इस इलाके विच गए ते इस बारने पिंड दा जिमीदार साहब गुरु तेग बहादुर जी दे चरणा विच आया ते आके बेनती कीती दातार जी जमीन मेरी बहुत है मेरे घर दे अंदर माल डंगर पशु भी ने कम करन वाले भी असी बड़े हाँ पर मेरे खेतां विच कदी बरकत नहीं पई मेरे दाणियां विच मेरे अनाज विच मेरे फसल विच कदी बरकत नहीं पई ते गुरु तेग बहादुर जी ने कहा खेती विच की बीज दे हो ओ गिनती करी गया कि असी झोने की फसल भी लाण दा यतन करने हैं असी कणक छोले बाजरा मक्की चरी सब कुछ सुनाई गया कहन लगा असी कुछ खेत तमाकू दे भी बीजने मेरे सतगुरु ने उत्थे एक बचन कहा कहन लगे बस रुक जा महाराज के असी तमाकू भी बीजने हैं साहब ने कहा बस एक काम करना छड़ दे अज तो बाद अपने खेतां विच तमाकू ना पीजी ते ना तमाकू दी अपने घर विच वरतों करी ते गुरु नानक साहब कृपा करनगे उस परमात्मा दी दया होवेगी इन्हां खेतां विच ही तेरे घर विच लहरां बहरां लग जाणगी उहने कहा महाराज मैनूं परवान है पर नाल इक गल होर कह दित्ती जिन्नी देर तक इस बचन नूं कमा के चलेगा ते देख तेरियां कच्चियां भी पक्कियां दे भाव वाली गल होवेगी जिन्नी देर तक बचन कमाएगा तेरे घर दे अंदर किसे चीज की कमी नहीं रहेगी ते जिस दिन सजना तू इस बचन तो आकी हो गया ते चेते रख परत के फिर दरिद्रता ते कंगालता आ सकदी उस सजन ने वाकई ही गुरु तेग बहादुर जी दे बचन मने ते जिस साल उन्हें तमाकू बीजन दा बंद कर दिता तमाकू दी फसल छड़ दिती बीजनी बंद कर दिती उस दिन तो बाद खेत भी ओ सन कम करन वाले भी ओ सन ते पिंड दा सब तो तनाड़ पुरश ओ बन गया मैं जड़ी अर्ज करनी चाहना असी केवल धार्मिक दुनिया विच नहीं मैं कहना दुनियावी लोकां विच भी खात विच दीवे पकड़े ने ते छाल खूह दे विच मारने पए जे असी धार्मिक बंदे नूं पढ़ने हैं कि उस बंदे ने काम उत्ते एक घंटा बोल देना है पर अपने अंदर काम ते काबू नहीं बंदे ने क्रोध उत्ते दो घंटे लैक्चर दे देने पर अपने अंदर दा क्रोध कदी शांत नहीं आदमी ने लालच उत्ते बेअंत प्रमाण देने ने पर अपने अंदर लालच दा कुत्ता भौंकदा है दुनिया नूं कही जाणा निम्रता ही जीवन है ते आप अहंकार दी तीसी तो थले दी उतरना एदा मतलब उस बंदे कोल काम क्रोध लोह मोह अहंकार एदे प्रमाणा दा चानण तां है पर चानण होण दे बावजूद भी बंदा खूह विच डिगदा पिया जिहड़ी अर्ज कर रहे हैं कोई नशा खरीद के लिआउंदा है ते नशा बनाण वालियां ने पहला लिख दिता है कि इस नूं पीण दे नाल तेरी सेहत तबाह हो सकदी है उस नूं पढ़दा भी है ਪਰ ਉਸ ਦੀਵੇ ਨੂੰ ਹੱਥ ਵਿੱਚ ਪਕੜ ਕੇ ਫਿਰ ਖੂਹ ਵਿੱਚ ਛਾਲ ਮਾਰਦਾ ਹੈ। ਤੰਬਾਕੂ ਦਾ ਸੇਵਨ ਕਰਦਾ, ਹੁਣ ਤਾਂ ਵੇਚਣ ਵਾਲੇ ਵੀ ਲਿਖਣ ਲੱਗ ਪਏ, ਇਸ ਨਾਲ ਤੈਨੂੰ ਕੈਂਸਰ ਦਾ ਰੋਗ ਵੀ ਹੋ ਸਕਦਾ ਹੈ। ਤੇ ਬੰਦਾ ਉਸ ਦੇ ਪੜਨ ਦੇ ਬਾਵਜੂਦ ਫਿਰ ਉਹਦੀ ਵਰਤੋਂ ਕਰੀ ਜਾਏ, ਇਹ ਤਾਂ ਇਸ ਤਰ੍ਹਾਂ ਹੈ ਜਿਵੇਂ ਹੱਥ ਵਿੱਚ ਗਿਆਨ ਦਾ ਦੀਵਾ ਵੀ ਪਕੜਿਆ ਹੈ। ਇਹ ਵੀ ਪਤਾ ਵੀ ਪੀਣ ਨਾਲ ਮੇਰੀ ਜ਼ਿੰਦਗੀ ਤਬਾਹ ਹੋਣੀ ਹੈ, ਤੇ ਦੀਵਾ ਪਕੜਨ ਦੇ ਬਾਵਜੂਦ ਵੀ ਖੂਹ ਵਿੱਚ ਛਾਲ ਮਾਰ ਰਿਹਾ ਹੈ। ਜਿਹੜੀ ਬੇਨਤੀ ਮੈਂ ਕਰ ਰਿਹਾ ਕਿ ਪੋਥੀ ਪੁਰਾਣ ਕਮਾਈ ਹੈ, ਜੇ ਵਿਦਿਆ ਪੜ੍ਹਨੀ ਹੈ, ਵਾਹਿਗੁਰੂ ਮਰੇ ਮਿਹਰ ਕਰੇ ਇਹਨੂੰ ਪੜ੍ਹਨ ਦੇ ਨਾਲ ਆਪਾਂ ਕਮਾਈ ਕਰ ਸਕੀਏ। ਜੇ ਕੇਵਲ ਪੜ੍ਹਾਈ ਰਹਿ ਗਈ, ਅੰਦਰ ਕਮਾਈ ਨਾ ਕੋਈ, ਤੇ ਗੁਰੂ ਅਰਜਨ ਸਾਹਿਬ ਦਾ ਇੱਕ ਬਚਨ ਅਸੀਂ ਪੜ੍ਹਨੇ, ਮੈਂ ਇੱਕ ਇੱਕ ਕਦਮ ਸਤਿਗੁਰੂ ਦੇ ਪ੍ਰਮਾਣ ਲੈ ਕੇ ਇਸ ਤੁਕ ਦੇ ਅਸੀਂ ਅਰਥ ਕਰਨੇ ਨੇ। ਖਾਤ ਦੀਪ ਕੂਵੇਂ ਭਰੇ, ਹੱਥ ਵੀ ਦੀਵਾ ਪਕੜ ਕੇ ਖੂਹ ਵਿੱਚ ਤੂੰ ਡਿੱਗਣਾ ਪਿਆ। ਸਤਿਗੁਰੂ ਨੇ ਅੰਮ੍ਰਿਤ ਬਾਣੀ ਵਿੱਚ ਬਚਨ ਕਿਹਾ, ਕਹਿੰਦੇ ਨੇ ਇੱਕ ਵਿਦਵਾਨ ਪੰਡਿਤ ਹੈ, ਆਪਣੀ ਜ਼ਬਾਨ ਤੋਂ ਉਹ ਟੀਕੇ ਸਹਿਤ ਅਰਥਾਂ ਸਮੇਤ ਗ੍ਰੰਥਾਂ ਦੇ ਵਿੱਚ ਜੋ ਗਿਆਨ ਬੰਧ ਹੈ ਉਸ ਗਿਆਨ ਦੇ ਅਰਥ ਪਿਆ ਕਰਦਾ। ਇਉਂ ਕਹਿ ਲਓ ਕਿ ਸ਼ਬਦ ਦਾ ਅੱਖਰੀ ਅਰਥ ਵੀ ਕਰਦਾ, ਉਹਦਾ ਵਿਸਥਾਰ ਵੀ ਕਰਦਾ, ਤੇ ਉਹਦੇ ਭਾਵ ਅਰਥ ਵੀ ਲੋਕਾਂ ਨੂੰ ਦ੍ਰਿੜ ਕਰਾਉਂਦਾ। ਇੰਨੀ ਬਰੀਕੀ ਨਾਲ ਉਹ ਗੱਲ ਕਰ ਰਿਹਾ, ਪਰ ਕਹਿੰਦੇ ਦੁੱਖ ਇਸ ਚੀਜ਼ ਦਾ ਹੈ ਕਿ ਉਹ 6 ਤਰ੍ਹਾਂ ਦੇ ਕਰਮ, ਧਾਰਮਿਕ ਕਰਮ ਵੀ ਕਰਦਾ, ਹੱਥ ਉਹਨੇ ਆਪਣੇ ਮਾਲਾ ਵੀ ਪਕੜੀਏ, ਆਸਣ ਆਪਣਾ ਹਮੇਸ਼ਾ ਨਾਲ ਰੱਖਦਾ ਕਿ ਜਿਸ ਆਸਣ ਤੇ ਬੈਠ ਕੇ ਉਹਨੇ ਪੂਜਾ ਸਿਮਰਨ ਜਾਂ ਭਜਨ ਕਰਨਾ, ਉਸ ਤੋਂ ਇਲਾਵਾ ਉਹ ਯਤਨ ਕਰਦਾ ਮੈਂ ਆਪਣੇ ਧਰਮ ਦੇ ਕਰਮ ਪੂਰੇ ਨਿਭਾਵਾਂ, ਇੰਨੇ ਕਰਮ ਕਰਨ ਤੋਂ ਬਾਅਦ, ਇੰਨੇ ਗ੍ਰੰਥਾਂ ਦੀ ਵਿਆਖਿਆ ਤੋਂ ਬਾਅਦ, ਜੇ ਬੰਦੇ ਦੇ ਅੰਦਰ ਦਾ ਕ੍ਰੋਧ, ਜੇ ਬੰਦੇ ਦੇ ਅੰਦਰ ਦੀਆਂ ਬੁਰਿਆਈਆਂ ਨਹੀਂ ਮਰੀਆਂ, ਤੇ ਗੁਰੂ ਕੇ ਸਿੱਖੋ ਸੱਚ ਜਾਣੋ ਹੱਥ ਵਿੱਚ ਦੀਵਾ ਪਕੜ ਕੇ ਪਟਕ ਰਿਹਾ ਹੈ, ਉਸ ਬੰਦੇ ਨੂੰ ਅਜੇ ਰਾਹ ਨਹੀਂ ਲੱਭਿਆ। ਹਜ਼ੂਰ ਨੇ ਬਚਨ ਕਹੇ ਨੇ ਦਾਤਾਰ ਜੀ ਨੇ ਕਿ ਮੁਖ ਤੇ ਪੜਤਾ ਟੀਕਾ ਸਹਿਤ ਹਾਥ ਦੀਪ ਕੁਵੇਂ ਪਰੈ। ਸਾਹਿਬ ਕਹਿੰਦੇ ਨੇ ਮੁਖ ਤੇ ਪੜਤਾ ਟੀਕਾ ਸਹਿਤ ਖਿਰਦੈ ਰਾਮ ਨੇ ਪੂਰਨ ਰਹਿਤ, ਵੇਦ ਪੜੈ ਪਰ ਲੋਕ ਦ੍ਰਿੜਾਵੈ, ਆਪਣਾ ਕਹਿਆ ਆਪ ਨਾ ਕਮਾਵੈ। ਹਾਥ ਦੀਪ ਕੁਵੇਂ ਪਰੇ, ਆਪਣਾ ਕਹਿਆ ਆਪ ਨਾ ਕਮਾਵੈ। ਪੰਡਿਤ ਵੇਦ ਵਿਚਾਰ ਪੰਡਿਤ, ਮਨ ਕਾ ਕ੍ਰੋਧ ਨਿਵਾਰ ਪੰਡਿਤ, ਆਗੈ ਰਾਖਿਓ ਸਾਲ ਗ੍ਰਾਮ, ਮਨ ਕੀਨੋ ਦੈ ਦਿਸ ਵਿਸ਼ਰਾਮ। ਸਾਹਿਬ ਕਹਿੰਦੇ ਨੇ ਖੱਟ ਕਰਮਾਂ ਅਰ ਆਸਣ ਧੋਤੀ, 6 ਤਰ੍ਹਾਂ ਦੇ ਕਰਮ ਕਰਨੇ, ਧੋਤੀਆਂ ਤੇਰੇ ਕੋਲ 2 ਨੇ, ਭਾਗਟ ਗ੍ਰਹਿ ਪੜੈ ਨਿਤ ਪੋਥੀ, ਮਾਲਾ ਫੇਰੈ ਮੰਗੈ ਬਿਭੂਤ। ਪਾਠ ਕਰਕੇ 6 ਤਰ੍ਹਾਂ ਦੇ ਕਰਮ ਕਰਕੇ, ਆਸਣ ਨੂੰ ਨਾਲ ਰੱਖ ਕੇ, 2 ਧੋਤੀਆਂ ਨਾਲ ਰੱਖ ਕੇ, ਜੇ ਤੂੰ ਇਹ ਕਰਮ ਕਰਨਾ ਪੈ, ਪਰ ਅਮੀਰ ਦੇ ਘਰ ਜਾ ਕੇ ਪੋਥੀ ਪੜ੍ਹਨਾ ਪੈ, ਅੰਦਰ ਤੇਰੇ ਲਾਲਚ ਦਾ ਕੁੱਤਾ ਭੌਂਕਦਾ, ਤੇ ਸੱਚ ਜਾਣ ਫਿਰ ਇਸ ਪੜ੍ਹਨ ਦਾ ਕੋਈ ਲਾਭ ਨਾ ਹੋਇਆ। ਭਾਗਟ ਗ੍ਰਹਿ ਪੜੈ ਨਿਤ ਪੋਥੀ, ਮਾਲਾ ਫੇਰੈ ਮੰਗੈ ਬਿਭੂਤ, ਇਹ ਵਿਦ ਕੋਏ ਨਾ ਤਰਿਓ ਮੀਤ। ਮੇਰੇ ਮਿੱਤਰਾਂ, ਇਸ ਤਰੀਕੇ ਨਾਲ ਕੋਈ ਤਰਿਆ ਨਹੀਂ। ਸਾਹਿਬ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਨਾਨਕ ਸਾਹਿਬ ਦੀ ਤੋਕੇ, ਜੇ ਦੀਵੇ ਤੋਂ ਕੁਝ ਲਾਹਾ ਲੈਣਾ, ਤੇ ਫਿਰ ਸੱਜਣਾ ਤੂੰ ਇਹਨਾਂ ਗ੍ਰੰਥਾਂ ਦੀ ਕਮਾਈ ਸ਼ੁਰੂ ਕਰ। ਕਮਾਈ ਤੋਂ ਮੁਰਾਦ ਕੇਵਲ ਇਹਦਾ ਕੀਰਤਨ ਕਥਾ ਦੀ ਭੇਟਾ ਨਹੀਂ, ਕਮਾਈ ਤੋਂ ਮੁਰਾਦ ਆਪਣੀ ਜ਼ਿੰਦਗੀ ਵਿੱਚ ਇਹਨੂੰ ਢਾਲਣਾ ਸ਼ੁਰੂ ਕਰ ਦੇ। ਪੋਥੀ ਪੁਰਾਣ ਕਮਾਈਏ, ਤੇ ਕਈ ਵਾਰੀ ਅਸੀਂ ਕਮਾਈ ਤੋਂ ਬਿਨਾਂ ਗੱਲ ਬੜੀ ਉੱਚੀ ਕਰ ਜਾਂਦੇ ਹਾਂ, ਤੇ ਸਮਾਂ ਬਣਦਾ ਬੰਦਾ ਉੱਚੀ ਗੱਲ ਕਰਨ ਵਾਲਾ ਵੀ ਕਈ ਵਾਰੀ ਨੀਚ ਬਿਰਤੀ ਦੇ ਵਿੱਚ ਫਸ ਜਾਂਦਾ ਹੈ। ਗੱਲ ਬੜੀ ਉੱਚੀ ਕਰਾਂਗੇ, ਗੱਲ ਕਰਾਂਗੇ ਪਰਮਾਤਮਾ ਦੇ ਘਰ ਦੀ, ਗੱਲ ਕਰਾਂਗੇ ਸੱਚਖੰਡ ਦੀ, ਤੇ ਸੱਚ ਜਾਣੋ ਢੋਈ ਬੰਦੇ ਨੂੰ ਨਰਕਾਂ ਵਿੱਚ ਨਹੀਂ ਮਿਲਦੀ ਹੁੰਦੀ, ਕਿਉਂਕਿ ਕਰਮ ਨਰਕਾਂ ਵਾਲੇ ਵੀ ਨਹੀਂ, ਕਰਮ ਨਰਕਾਂ ਤੋਂ ਵੀ ਨਖਿੱਧ ਨੇ, ਤੇ ਗੱਲ ਆਪਾਂ ਸੱਚਖੰਡ ਦੀ ਕਰਾਂਗੇ। ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਉਹ ਰਚਨਾ ਅੱਜ ਪੂਰੀ ਢੁੱਕਦੀ ਪਈ ਏ ਕਿ ਬੰਦਾ ਹੱਥ ਵਿੱਚ ਦੀਵਾ ਲੈ ਕੇ ਲੋਕਾਂ ਨੂੰ ਚਾਨਣ ਦਿੰਦਾ, ਪਰ ਬਦਕਿਸਮਤੀ ਆਪ ਪੈਰਾਂ ਨਾਲ ਠੋਕਰਾਂ ਖਾਈ ਜਾਂਦਾ। ਬਿਰਤੀ ਅਤ ਦੀ ਮਲੀਨ ਹੈ, ਤੇ ਗੱਲਾਂ ਬੜੀਆਂ ਪਵਿੱਤਰ ਨੇ, ਸ਼ਬਦ ਬੜੇ ਉੱਚੇ ਨੇ, ਤੇ ਜ਼ਿੰਦਗੀ ਬੜੀ ਨੀਵੀਂ ਹੈ। ਬੰਦੇ ਦਾ ਵਿਚਾਰ ਬੜੇ ਉੱਚੇ ਨੇ, ਤੇ ਇਹਦਾ ਆਚਾਰ ਅਤ ਦਾ ਨੀਵਾਂ ਹੈ। آدمی دی لکھت بڑے کمال دی ہے پر اخلاق جو ہے وہ بالکل پتاس بھی پتال وچ گر کیا ہویا ہے۔ بھائی صاحب بھائی گرداس ہونا نو کسے نے یہ سوال کیتے سن کہ فلانا ودوان بندہ بہت سیاح بولتا ہے، اس بندے دا کیرتن بڑا سونا ہے، اس بندے دی قلم وچ بڑی طاقت ہے۔ تے بھائی گرداس کہہ رہے سن کہ دیکھو بولن نال، گاؤن نال، لکھن دے نال دنیا کیول ساڈے باج مکھی کرماں نوں دیکھ دیئے، تے جے کتے اونا بندیاں دے اندر ول چاتی مار کے لوک دیکھن تے ہو سکدا ہاتھ وچ دیوا پکڑیا ہوئے تے شال خوہ وچ مار دیکھن۔ بھائی صاحب نوں کسے پھر کہہ دیتا کہ جے بندہ گل اچی کردا ہے سوال ہی نہیں پیدا ہوندا کہ او دا جیون نیواں ہووے، اچی گل کرن والے دا جیون اچا ہوے گا، اچی بات پان والے دی اخلاق زندگی اچی ہوے گی۔ بھائی صاحب نے کیا کوئی ضروری نہیں، دیکھو صاحب کرپالو داتا جی نے کئی ادھارنا بانی وچ دتیاں نے، بندہ گل اچی کردا ہے اخلاق نیواں ہوندا ہے، پر چاہیدا اے وے کہ کھانا تے پہننا سادہ ہوئے تے بندے دا کردار بہت اچا ہوئے۔ صاحب گرو امر داس سچے پاتشاہ انہاں دے دربار وچ پٹ آئے نے، میں پرت کے پھر انہاں بھائی گرداس دے بچنا وال، پٹ انہاں دے در تے آئے نے تے پٹاں نے گرو امر داس جی نوں دیکھ کے ایک تاں اس گل نوں بانی وچ لکھ دتا کہ گرو امر داس جی دے جیون وچوں سانوں کی ملیا ہے، تے اس تو پہلا جڑے اسی پٹک دے رہے ہیں سانو رب دی گل کرن والے لوگ بڑے ملے نے پر رب دی گل نو کمان والے کٹ ملے۔ کہن لگے گل کرنی تے گل کمان وچ انتر ہے، پٹانے بچن کیا سی، کہن لگے رہو سنت خون ٹول ساد بو تیرے ڈٹھے، انیکاں اسی سنت دیکھے نے، انیکاں اسی ساد دیکھے نے، انیکاں ودوان پنڈت دیکھے نے جڑے اپنی زبان تو ات دا میٹھا بول دے نے، رہو سنت ہوں ٹول ساد بو تیرے ڈٹھے، سنیاسی تپسی مکھوں اے پنڈت میٹھے، برس ایک ہوں پھریو کنے نہ پرچو لائیو، کہتے ہیں کہتی سنی رہت کو خوشی نہ آیو۔ ہن کہندے نے تے بڑے سونے لگدے نے، بیان کردے نے تے مانو مو لیندے نے، شبد بولدے نے تے بندے دے اندر نو ٹھونڈ دا یتن کردے نے، پر کہندے دکھ اس چیز دا ہے کہ مکھوں میٹھے ضرور نے پر میٹھے خون تو بعد بھی اندر دا جیون دیکھنے آ جو زبان تو کہندے نے او رہت وچ ایک کنکا ماتر وی نہیں۔ صاحب نے کیا مکھوں اے پنڈت میٹھے، برس ایکوں پھریو کنے نہ پرچو لائیو، کہتے ہیں کہتی سنی رہت کو خوشی نہ آیو، ہر نام چھوڑ دوجے لگے تن کے گن ہو کیا کہوں، گردئی ملایو پکھیا جیو تو رکھ ٹو رہوں، مینو پورے سچے گرو دے چرنا بھی جوڑ دتا، جویں تو مینو رکھے گا مینو اس طرح پروان ہے، کیونکہ جے تسی دنیا نو چانن دی گل کر دیو تے گرو امر داس تواڈے اندر چانن ہے، جے سنسار نو سنتوخ دی گل دس دیو تواڈے اندر پورن طور تے سنتوخ ہے، جے دنیا نو کہن دیو کہ دیکھ کے ان ڈٹ کر دے تے تسی دیکھ کے ان ڈٹ کر دیو، جے سنسار نو کہن دیو کہ سب دے چرنا دی خاک بن جائیں تے آپ تسی سب دے چرنا دی توڑ بن دیو، جے پگتان دی چال نرالی دس دیو تے تسی اپنی زندگی دی چال نو واقعی پگتان والی بنایا ہے۔ صاحب تن گرو امر داس دے درشن کیتے، کہندنے انیکاں پنڈت ودوان ملے، انہاں دے خط وچ دیوے سن پر پیر انہاں دے خنیرے وچ سن، زبان انہاں دی تے گیان سی تے اندر ات دا خنیرے وچ ڈبا پیا سی۔ صاحب کرپالو جی تن گرو امر داس سچے پاتشاہ انہاں نوں مل کے دو چیزاں انہاں نوں ملیاں، ایک تاں زبان دا میٹھا گیان وی ملیاں تے دوسرا انہاں نوں اندر دا جیون وی پرتیت ہویا۔ بھائی گرداس دی آپاں رچنا وال آئیے، اسی کہنے ہاں کہ آدمی دے خیال بڑے اچے نے، پر بھائی صاحب کہندے نے اچے خیالاں دا پاوے نہیں کہ اس آدمی دا جیون وی بہت اچا ہے۔ بھائی صاحب نے تین پرمان دتے نے اپنی رچنا وچ اس گل نوں سمجھان دے لئی کہ انسان اے منکھ ਕਿ ਜੇ ਤੂੰ ਹੱਥ ਵਿੱਚ ਦੀਵਾ ਪਕੜਿਆ ਤੇ ਆਪ ਵੀ ਚਾਨਣ ਵਿੱਚ ਚੱਲ, ਤੇ ਰੱਬ ਮਿਹਰ ਕਰੇ ਤੇਰੇ ਪਿੱਛੇ ਚੱਲਣ ਵਾਲੇ ਲੋਕਾਂ ਨੂੰ ਵੀ ਚਾਨਣ ਮਿਲ ਜਾਏ, ਉਹ ਵੀ ਅੰਧਕਾਰ ਤੋਂ ਬਚ ਜਾਣ। ਭਾਈ ਸਾਹਿਬ ਨੇ ਪਹਿਲੀ ਉਦਾਹਰਨ ਦਿੱਤੀ ਹੈ, ਕਹਿੰਦੇ ਨੇ ਲੋਕ ਮਾਲਾ ਦੇ ਮਣਕੇ ਪਕੜ ਕੇ ਪ੍ਰਭੂ ਦਾ ਚਿੰਤਨ ਕਰਦੇ ਨੇ। ਦੇਖੋ ਇੱਕ ਉਦਾਹਰਨ ਦਾ ਪੱਖ ਹੈ, ਹੱਥ ਵਿੱਚ ਮਾਲਾ ਪਕੜਦੇ ਨੇ, ਇੱਕ ਇੱਕ ਮਣਕੇ ਤੇ ਕੋਈ ਰਾਮ ਕਹਿੰਦਾ ਪਿਆ ਹੈ, ਕੋਈ ਵਾਹਿਗੁਰੂ ਕਹਿ ਰਿਹਾ ਹੈ, ਕੋਈ ਆਪਣੇ ਇਸ਼ਟ ਦੇ ਨਾਮ ਨੂੰ ਭਾਵਨਾ ਦੇ ਨਾਲ ਯਤਨ ਕਰਦਾ ਵੀ ਮਾਲਾ ਦੇ ਇੱਕ ਇੱਕ ਮਣਕੇ ਤੇ ਪਰਮੇਸ਼ਵਰ ਦਾ ਨਾਮ ਜਿਹੜਾ ਉਹ ਲਿਆ ਜਾਏ। ਦੇਖੋ ਉਦਾਹਰਨ ਲੈਣੀ ਹੈ ਕੇਵਲ ਮਾਲਾ ਦੀ, ਕਿ ਆਦਮੀ ਗੱਲਾਂ ਉੱਚੀਆਂ ਕਰਦੇ ਨੇ ਪਰ ਜੀਵਨ ਉੱਚਾ ਨਹੀਂ। ਹੱਥ ਵਿੱਚ ਦੀਵਾ ਜ਼ਰੂਰ ਹੈ ਪਰ ਆਪ ਖੁਦ ਹਨੇਰੇ ਵਿੱਚ ਭਟਕਦੇ ਨੇ। ਭਾਈ ਸਾਹਿਬ ਕਹਿੰਦੇ ਨੇ ਮਾਲਾ ਦਾ ਸਭ ਤੋਂ ਪਹਿਲਾਂ ਜੋ ਮਣਕਾ ਬਣਿਆ ਹੈ ਉਹਨੂੰ ਸਭ ਤੋਂ ਵੱਡਾ ਆਕਾਰ ਮਿਲਿਆ ਤੇ ਉਸ ਮਣਕੇ ਦਾ ਨਾਮ ਹੈ ਮੇਰੂ ਮਣਕਾ। ਜਦੋਂ ਮਾਲਾ ਬਣਾਈ ਜਾਂਦੀ ਹੈ ਉਸ ਮੇਰੂ ਮਣਕੇ ਨੂੰ ਸਭ ਤੋਂ ਪਹਿਲਾਂ ਬਣਾਇਆ, ਉਹ ਸ਼ਿਖਰ ਸੀ। ਮੇਰੂ ਦਾ ਅਰਥ ਵੈਸੇ ਪਹਾੜ ਹੁੰਦਾ ਹੈ, ਪਹਾੜ ਦਾ ਅਰਥ ਆਪਾਂ ਉੱਚਾ ਕਰਾਂਗੇ ਕਿ ਮੇਰੂ ਮਣਕਾ ਸਭ ਤੋਂ ਉੱਚਾ ਸਭ ਤੋਂ ਵੱਡਾ ਹੈ ਤੇ ਸਾਰਿਆਂ ਦਾ ਸ਼ਿਖਰ ਹੈ ਮੇਰੂ। ਬਾਕੀ ਜਿਹੜੇ ਮਣਕੇ ਨੇ ਉਹ ਮੇਰੂ ਮਣਕੇ ਤੋਂ ਛੋਟੇ ਬਣਾਏ ਗਏ। ਭਾਈ ਸਾਹਿਬ ਕਹਿੰਦੇ ਨੇ ਮਾਲਾ ਪਕੜ ਕੇ ਹੱਥ ਵਿੱਚ ਪ੍ਰਭੂ ਦਾ ਨਾਮ ਚਿੰਤਨ ਕਰਨ ਵਾਲਾ ਭਗਤ ਆਇਆ, ਉਹਨੇ ਇੱਕ ਇੱਕ ਮਣਕੇ ਤੇ ਉਸ ਪ੍ਰਭੂ ਦੇ ਨਾਮ ਨੂੰ ਯਾਦ ਕੀਤਾ। ਭਾਵਾਂ ਕਿ ਗੁਰਮਤ ਵਿੱਚ ਇਸ ਮਾਲਾ ਦੇ ਨਾਲ ਨਾਲ ਆਪਣੀ ਰਸਨਾ ਨੂੰ ਮਾਲਾ ਬਣਾਉਣ ਦਾ ਜ਼ਿਕਰ ਕੀਤਾ, ਸਤਿਗੁਰੂ ਨੇ ਆਪਣੇ ਸਵਾਸਾਂ ਨੂੰ ਮਾਲਾ ਬਣਾਉਣ ਲਈ ਕਿਹਾ, ਹਜ਼ੂਰ ਨੇ ਆਪਣੇ ਅੰਦਰ ਨੂੰ ਮਾਲਾ ਬਣਾਉਣ ਦੀ ਗੱਲ ਕਹੀ। ਪਰ ਖੈਰ, ਜੇ ਕੋਈ ਸੱਜਣ ਬਾਹਰੋਂ ਹੱਥ ਵਿੱਚ ਮਾਲਾ ਪਕੜ ਕੇ ਇੱਕ ਇੱਕ ਮਣਕੇ ਤੇ ਉਹ ਵਾਹਿਗੁਰੂ ਵਾਹਿਗੁਰੂ ਕਹਿੰਦਾ, ਸਾਰੀ ਮਾਲਾ ਦੇ ਮਣਕਿਆਂ ਤੇ ਉਹ ਵਾਹਿਗੁਰੂ ਵਾਹਿਗੁਰੂ ਕਹੀ ਜਾਏਗਾ, ਪਰ ਜਦੋਂ ਉਹ ਮੇਰੂ ਮਣਕੇ ਤੇ ਆਉਂਦਾ ਹੈ ਨਾ, ਉਦੋਂ ਮੇਰੂ ਮਣਕੇ ਨੂੰ ਕਦੀ ਗਿਣਤੀ ਵਿੱਚ ਨਹੀਂ ਲਿਆਉਂਦੇ। 108 ਮਣਕਿਆਂ ਦੀ ਲੋਕ ਮਾਲਾ ਪਕੜਦੇ ਨੇ, ਕੋਈ 27 ਦੀ ਪਕੜਦਾ, ਕੋਈ 54 ਦੀ ਪਕੜਦਾ, ਪਰ ਜਦੋਂ ਕੋਈ ਸੱਜਣ ਉਸ ਮਾਲਾ ਦੇ ਇੱਕ ਇੱਕ ਮਣਕੇ ਤੇ ਰਾਮ ਰਾਮ ਕਹਿੰਦਾ, ਮੇਰੂ ਮਣਕਾ ਸਾਹਮਣੇ ਆਉਂਦਾ ਤੇ ਉਸ ਵੇਲੇ ਬੰਦਾ ਕੀ ਕਰਦਾ, ਉਸ ਮੇਰੂ ਮਣਕੇ ਨੂੰ ਪਕੜ ਕੇ ਕਦੀ ਵੀ ਵਾਹਿਗੁਰੂ ਨਹੀਂ ਕਹਿੰਦਾ, ਕਦੀ ਵੀ ਰਾਮ ਨਹੀਂ ਕਹਿੰਦਾ। ਸਿਆਣਿਆਂ ਦਾ ਇਹ ਖਿਆਲ ਹੈ ਕਿ ਜਦੋਂ ਸੱਜਣ ਮਾਲਾ ਰਾਹੀਂ ਪ੍ਰਭੂ ਦਾ ਨਾਮ ਜਪਦੇ ਨੇ ਉਦੋਂ ਕੀ ਕਰਦੇ ਨੇ, ਉਹਨਾਂ ਮੇਰੂ ਮਣਕੇ ਦੇ ਚਾਹੇ ਖੱਬੇ ਚਾਹੇ ਸੱਜੇ ਉਹਦੇ ਤੋਂ ਸ਼ੁਰੂ ਕਰਨਾ ਜਪਣਾ, ਤੇ 108 ਮਣਕੇ ਜਪਣ ਤੋਂ ਬਾਅਦ ਜਦੋਂ ਉਹ ਆਉਂਦੇ ਨੇ ਫਿਰ ਮੇਰੂ ਮਣਕੇ ਕੋਲ ਤੇ ਪਰਤ ਕੇ ਮੇਰੂ ਮਣਕੇ ਨੂੰ ਟੱਪ ਕੇ ਨਹੀਂ ਨਿਕਲਦੇ, ਉਹ ਪਿਛਲੇ ਪਾਸੇ ਫਿਰ ਹੋ ਕੇ ਮਾਲਾ ਦੇ ਦੂਜੇ ਮਣਕਿਆਂ ਵੱਲ ਪਿਛਾ ਫਿਰ ਤੁਰ ਪੈਣਗੇ। 108 ਮਣਕੇ ਗਿਣਤੀ ਵਿੱਚ ਸਾਰੇ ਆਉਣਗੇ, ਪਰ ਬਦਕਿਸਮਤੀ ਹੈ ਕਿ ਜਿਹੜਾ ਮਣਕਾ ਸਭ ਤੋਂ ਵੱਡਾ ਤੇ ਸਭ ਤੋਂ ਉੱਚਾ ਹੈ ਕਦੀ ਉਹ ਗਿਣਤੀ ਵਿੱਚ ਨਹੀਂ ਆਉਂਦਾ। ਕਦੀ ਵੀ ਬੰਦੇ ਨੇ ਉਸ ਮਣਕੇ ਨੂੰ ਹੱਥ ਵਿੱਚ ਪਕੜ ਕੇ ਇੱਥੋਂ ਨਹੀਂ ਸ਼ੁਰੂ ਕੀਤਾ ਵਾਹਿਗੁਰੂ, ਵਾਹਿਗੁਰੂ ਹਮੇਸ਼ਾ ਸ਼ੁਰੂ ਕਰਦਾ ਜਿਹੜਾ ਮੇਰੂ ਮਣਕੇ ਤੋਂ ਅੱਗੇ ਛੋਟਾ ਮਣਕਾ ਹੈ। ਭਾਈ ਸਾਹਿਬ ਨੇ ਕਿਹਾ, ਦੇਖ ਕਿ ਤੈਨੂੰ ਉਦਾਹਰਨ ਦੇਣਾ ਵਾ, ਉੱਚਾ ਹੋਣਾ, ਉੱਚੇ ਖਿਆਲ ਰੱਖਣੇ, ਸਭ ਤੋਂ ਅੱਗੇ ਥਾਂ ਲੈ ਲੈਣੀ, ਇਹਦਾ ਭਾਵ ਇਹ ਨਹੀਂ ਕਿ ਰੱਬ ਦੇ ਘਰ ਵਿੱਚ ਵੀ ਸਭ ਤੋਂ ਪਹਿਲਾਂ ਥਾਂ ਮਿਲ ਜਾਏਗੀ। ਭਾਈ ਸਾਹਿਬ ਕਹਿੰਦੇ ਨੇ 108 ਮਣਕੇ, ਉਹ ਤਾਂ ਇੱਕ ਇੱਕ ਮਣਕਾ ਬੰਦਾ ਗਿਣਤੀ ਵਿੱਚ ਲਿਆਏਗਾ, ਪਰ ਜਿਹੜਾ ਮੇਰੂ ਮਣਕਾ ਸਭ ਤੋਂ ਉੱਚਾ ਹੈ ਉਹ ਕਦੀ ਵੀ ਗਿਣਤੀ ਵਿੱਚ ਨਹੀਂ ਆਉਂਦਾ। ਦੇਖੀ ਉਹ ਬੰਦਿਆਂ, ਕਿਤੇ ਤੂੰ ਮੇਰੂ ਮਣਕੇ ਦੀ ਤਰ੍ਹਾਂ ਸਭ ਤੋਂ ਉੱਚਾ ਨਾ ਬਣਿਆ ਨਹੀਂ। ਤੇ ਇੱਥੇ ਦੇਖੋ, ਇਹ ਨਹੀਂ ਕਿ ਇਸ ਮਣਕੇ ਨੂੰ ਆਪਾਂ ਮਾਲਾ ਤੋਂ ਵਾਹ ਕਰਨੇ ਹਾਂ, ਹਾਲਾਂਕਿ ਮੇਰੂ ਮਣਕਾ ਵੀ ਉਹਨਾਂ ਦੇ ਵਿੱਚ ਬਿਲਕੁਲ ਦਰਮਿਆਨ ਉਹਨਾਂ ਦੇ ਵਿਚਕਾਰ ਹੈ ਜਿਨ੍ਹਾਂ ਮਣਕਿਆਂ ਤੇ ਪ੍ਰਭੂ ਦਾ ਨਾਮ ਚਿਤਵਿਆ ਜਾਣਾ, ਰਾਮ ਚਿਤਵਿਆ ਜਾਣਾ। ਪਰ ਬਦਕਿਸਮਤੀ ਕਿ ਇਹਨੇ 108 ਮਣਕਿਆਂ ਵਿੱਚ ਰਹਿਣ ਤੋਂ ਬਾਅਦ ਵੀ ਉਸ ਦੀ ਗਿਣਤੀ ਕੋਈ ਨਹੀਂ। ਜੇ ਸੱਚ ਜਾਣੋ, ਜੇ ਬੰਦਾ ਧਰਮ ਦੀ ਦੁਨੀਆਂ ਵਿੱਚ ਵਿਚਰਦਾ ਹੋਵੇ, ਰਹਿੰਦਾ ਵੀ ਧਰਮੀ ਬੰਦਿਆਂ ਦੇ ਇਕੱਠ ਵਿੱਚ ਹੋਵੇ ਤੇ ਸਭ ਤੋਂ ਉੱਚੇ ਖਿਆਲ ਵੀ ਪੇਸ਼ ਕਰੇ, ਸਭ ਤੋਂ ਅੱਗੇ ਵੱਧ ਕੇ ਲੋਕ ਉਹਨੂੰ ਸਨਮਾਨ ਵੀ ਦੇਣ, ਪਿਆਰਿਆ ਦੇਖੀ ਇਹਦਾ ਮਤਲਬ ਇਹ ਨਹੀਂ ਤੇਰੇ ਖਿਆਲ ਤੇਰੀ ਉੱਚਮਤਾ ਸਾਰੀਆਂ ਥਾਵਾਂ ਤੇ ਤੂੰ ਪ੍ਰਵਾਨ ਹੋ ਜਾਏ ਤੇ ਰੱਬ ਦੇ ਘਰ ਵੀ ਪ੍ਰਵਾਨ ਹੋ ਜਾਏਗਾ। जे तेरे अंदर दी खौमे नहीं मरी, मेरू मणका सब तो उच्चा मनिया है, पर गिनती विच कदी नहीं आउणा, गिनती विच तां ओही आउणगे जिहड़े मेरू तो छोटे। मेरू मणका उच्चा है पर गिनती विच नहीं। कई वारी उच्चे ख्याल रखण वाले जिंदगी नीवी होवे ते गुरमुखो ओ गिनती विच नहीं आउंदे। भाई साहब ने दूसरा प्रमाण दिता है, कहिंदे ने बाकी रुख असीं देखने आ कि सिंबल दे रुख तो काफी रुख ऐसे ने जिहड़े छोटे ने। आ बावन जिहड़ा चंदन है इहनू 52 उंगलां तक मन्निया जांदा है, पर हुण इस चंदन दी महक देखो किन्नी है। इस चंदन दी सुगंधी अरिंड दे रुख नूं भी अपनी महक नाल भरपूर करदी है। सिमल दे रुख दे सामने अमरूद दे पेड़े नूं देखो इहदा किन्ना कु आकार है। एक छोटे जिहे आपां अंब दे रुख नूं देखिए, ओहदा सिमल दे रुख दे सामने की आकार है। संतरे बदाम ते दाखां दे रुखां नूं कोई सिमल नाल तके, उहनां दा आकार उतना उच्चा नहीं, उहनां दा तना उतना मोटा नहीं। जितना मोटा उच्चा तना रब ने सिमल दा पैदा कीता है, इन्ना शायद दूसरे रुखां दा नहीं। पर जे सिमल यही मान करी जाए कि मैं बाग विच सब तो उच्चा वां, मेरे तो उपर कोई नहीं, भाई साहब कहिंदे 52 चंदन पूजा विच लिया जाएगा। देख फल जिहड़े ने उहनूं मंदर विच लोक लै के जाणगे, फलां नूं अपने घर विच अदब नाल सांभ के रखणगे। सिमल रुख भावें तू बाग विच सब तो उच्चा है, पर जिदन परवान चढ़न दी गल आवेगी तेरे तो कई गुणा छोटे रुख तां परवान हो जाणगे। तू किसे गिनती विच नहीं आउणा, इस उच्चेपन दा मान ना करी। भाई साहब कहिंदे ने कि जे कोई सिमल रुख दी तरह अत दे उच्चे विचार भी रखदा होवे, मैं बेनती जिहड़ी कर रहा कि खात दीप कुवें परे, कि बंदे कोल समझ है, अपने कोल अकल है, पर उस अकल दी वरतों ना करे। ए मान करी जाए कि मैं बड़ा स्याणा वां, मेरे कोल समझ बड़ी, माला दा मेरू मणका उच्चा जरूर है पर गिनती विच कदी नहीं आउंदा। सिमल दा रुख उच्चा जरूर है पर जिहड़ा इहदे नेड़े आ जाए ओनू केवल तां केवल निराशता पल्ले पैंदी है। ओहदे फल, ओहदे फुल, ओहदे पत्ते किसे भी काम नहीं। देख सिमल दी रुख दी तरह उच्चा ना बनिया रही, कई वारी उच्चे नीवियां दे सामने गिनती विच नहीं आउंदे। भाई साहब ने तीसरा प्रमाण दिता है, कहन लगे देखो आम पंछियां नालों इल दी उडारी बड़ी उच्ची है। शायद कबूतर इन्ना उच्चा ना उड़ सके, कोयल इन्नी उच्ची ना उड़ सके, एक तोते दी उडारी इन्नी उच्ची ना होवे जितना उच्चा इल आसमान विच उडारी मारदी। जदों ओ आसमान विच उड़दी है कई वारी नजर टिका के देखिए तां ओ साडियां अखां नाल नजर भी छेती नहीं आउंदी, अत दी सूक्ष्म प्रतीत हुंदी है। हुण इल आसमान विच उड़े ते असीं कहीए वाह भाई इह तां कोयल नालों बड़ी चंगी है, इहदी तां उडारी बड़ी उच्ची है, की होया कोयल जे मिठा बोलदी है, पर रंग दी तां काली है ना, इहदी उडारी काहदी है। असीं कहांगे तोता इह गल ठीक है भी इत्थे जय राम की बोलदा जी आया नूं कहिंदा, पर रुखां दे फल टुकदा रहिंदा है, इहदा किड्डा वड्डा उगण। देखो बई इल इहनां सारिआं नालों बड़ी उच्ची जे, जिहड़ी इहनां उच्चा आसमान विच उड़दी है। पर भाई साहब कहिंदे ने इहदे उच्चे उड्डन दा मतलब इखलाक उच्चा नहीं, उच्ची जरूर उड्डेगी पर देखी इन्नी उच्ची उड के भी इहदी नजर इन्नी तेज है कि जदों किते इहदियां अखां दे सामने धरती ते मरे कोई पशु दा कोई पिंजर दिस पिया, कोई मुरदे पशु दा शरीर दिसिया, ते इहने इक्को दम उचाई तो थले आ डिगना ते उस मरे कोई पिंजर नूं उस मरे कोई पशु दे पिंजर विचों मांस नोच नोच के खाएगी। सजना इल उड़दी बड़ी उच्ची है पर सच जानी नजर उच्ची नहीं, नजर इहदी हमेशा पिंजर उत्ते टिकी रहिंदी। बेनती मैं कर रहा हाथ विच दीवा पकड़ के चलना इहदा मतलब ए नहीं कि दीवे वाला कदी ठोकर नहीं खाएगा। मैं बेनती कीती तीन प्रमाण ने कि भाई साहब कहिंदे ने सारे मन के गिनती विच आउणगे, पर मेरू जे चोखा माण करना तू गिनती विच भी नहीं आउणा। सारे रुख पूजन योग ने, उहनां दी लोक सत्कार अदब करनगे, पर सिमल दे रुख ਤੇਰੀ ਉਚਾਈ ਕਰਕੇ ਤੇਰੀ ਗਿਣਤੀ ਉਹਨਾਂ ਵਿੱਚ ਨਹੀਂ ਆਉਣੀ ਜਿਹੜੇ ਫਲਾਂ ਤੇ ਫੁੱਲਾਂ ਨਾਲ ਭਰਪੂਰ ਨੇ। ਕੋਇਲ ਭਾਵੇਂ ਰੰਗ ਦੀ ਕਾਲੀ ਏ, ਉਹਦੀ ਜ਼ਬਾਨ ਦੀ ਮਿਠਾਸ ਨੂੰ ਲੋਕ ਸਲਾਹਣਗੇ, ਪਰ ਇਹ ਇਲ ਤੂੰ ਜਿਤਨਾ ਮਰਜ਼ੀ ਉੱਡ ਲੈ, ਤੇਰੇ ਉੱਡਣ ਦੇ ਬਾਵਜੂਦ ਤੇਰੀ ਕਦੀ ਵੀ ਉਸਤਤ ਨਹੀਂ। ਹਕੀਕਤ ਵਿੱਚ ਤੂੰ ਉੱਚਾ ਉੱਡ ਕੇ ਵੀ ਕੇਵਲ ਨੀਵੇਂ ਮਰੇ ਕੋਈ ਪਸ਼ੂਆਂ ਤੇ ਟਿਕ ਨਹੀਂ। ਜਿਹੜੀ ਅਰਜ਼ ਕਰ ਰਿਹਾ, ਦੇਖੋ ਗਿਆਨ ਦੀ ਗੱਲ ਉੱਚੀ ਕਰਨੀ, ਧਿਆਨ ਦੀ ਗੱਲ ਉੱਚੀ ਕਰਨੀ, ਸਿਮਰਨ ਦੀ ਗੱਲ ਉੱਚੀ ਕਰਨੀ, ਇਖਲਾਕ ਦੇ ਲੈਕਚਰ ਦੇਣੇ, ਇਹ ਗੱਲ ਵੱਖਰੀ ਹੈ। ਪਰ ਆਪਣੇ ਅੰਦਰ ਦੀ ਬਿਰਤੀ ਕਿੱਥੇ ਟਿਕੀ? ਭਾਈ ਸਾਹਿਬ ਨੇ ਬਚਨ ਕੀਤੇ ਨੇ ਕਿ ਜੈਸੇ ਮਾਲਾ ਮੇਰ ਪੋਈਅਤ ਸਭ ਉੱਪਰ ਕਹਿ, ਕਿ ਜਿਵੇਂ ਮਾਲਾ ਵਿੱਚੋਂ ਮੇਰੂ ਮਣਕਾ ਸਭ ਤੋਂ ਉੱਪਰ ਪਰੋਇਆ ਜਾਂਦਾ। ਸਿਮਰਨ ਸੰਖਿਆ ਮੈਂ ਨਾ ਆਵਤ ਵਡਾਈ ਕਹਿ, ਉਹ ਸਿਮਰਨ ਕਰਦਿਆਂ ਕਦੀ ਵੀ ਗਿਣਤੀ ਵਿੱਚ ਨਹੀਂ ਆਉਂਦਾ। ਕਾਸ ਲਈ? ਕਹਿਣ ਲੱਗੇ ਇਸ ਨੂੰ ਵੱਡੇ ਹੋਣ ਦਾ ਮਾਣ ਹੈ ਕਿ ਦੂਜਿਆਂ ਮਣਕਿਆਂ ਤੋਂ ਮੈਂ ਉੱਚਾ ਹਾਂ। ਜੈਸੇ ਮਾਲਾ ਮੇਰ ਪੋਈਅਤ ਸਭ ਉੱਪਰ ਕਹਿ, ਸਿਮਰਨ ਸੰਖਿਆ ਮੈਂ ਨਾ ਆਵਤ ਵਡਾਈ ਕਹਿ। ਕਹਿਣ ਲੱਗੇ ਜੈਸੇ ਬਿਰਖਨ ਬਿਖੈ ਪੇਖੀਐ ਸਿੰਬਲ ਉੱਚੋ, ਨੇਫਲ ਭਇਓ ਸੋ ਅਤ ਅਧਕਾਈ ਕਹਿ। ਜੈਸੇ ਪੰਛੀਆਂ ਨੂੰ ਮੈਂ ਉੱਡਤ ਆਕਾਸ਼ ਚਾਰੀ, ਜੈਸੇ ਪੰਛੀਆਂ ਨੂੰ ਮੈਂ ਚੀਲ ਉੱਡਤ ਆਕਾਸ਼ ਚਾਰੀ, ਖੇਰੈ ਮ੍ਰਿਤ ਪਿੰਜਰਨ ਉੱਚੀ ਮਤ ਪਾਏ ਕਹਿ। ਹੁਣ ਦੀਵਾ ਪਕੜ ਕੇ ਖੂਹ ਵਿੱਚ ਡਿੱਗਣ ਵਾਲੀ ਗੱਲ ਕੀ ਏ? ਕਹਿਣ ਲੱਗੇ ਤੈਸੇ ਗਾਏ ਬੋ ਬਜਾਏ ਬੋ ਸੁਣਾਏ ਬੋ ਨਾ ਕਛੂ ਤੈਸੇ। ਪਿਆਰਿਆ, ਗਾਏ ਬੋ ਬਜਾਏ ਬੋ ਸੁਣਾਏ ਬੋ ਨਾ ਕਛੂ ਤੈਸੋ। ਹੁਣ ਜੇ ਤੂੰ ਉੱਚੀ ਗਾ ਲੈ, ਉੱਚੀ ਤੂੰ ਸਾਜ਼ ਵਜਾ ਲੈ, ਉੱਚੀ ਉੱਚੀ ਤੂੰ ਬੋਲ ਲੈ, ਤੇ ਇਹਦਾ ਮਤਲਬ ਇਹ ਨਹੀਂ ਕਿ ਵਾਕੀ ਤੂੰ ਪ੍ਰਭੂ ਦੀ ਹਜ਼ੂਰੀ ਵਿੱਚ ਕਬੂਲ ਹੋ ਗਿਆ ਹੈ। ਕਹਿਣ ਲੱਗੇ ਗਾਏ ਬੋ ਬਜਾਏ ਬੋ ਸੁਣਾਏ ਬੋ ਨਾ ਕਛੂ ਤੈਸੇ, ਗੁਰ ਉਪਦੇਸ਼ ਬਿਨ ਤ੍ਰਿਗ ਚਤੁਰਾਈ ਕਹਿ। ਜੇ ਗਾਨਾ ਸੁਣਾਨਾ ਤੇ ਬੋਲਣਾ ਇਹ ਤੇਰੇ ਖੱਤ ਵਿੱਚ ਦੀਵਾ, ਜੇ ਗੁਰੂ ਉਪਦੇਸ਼ ਗਾ ਕੇ ਬਜਾ ਕੇ ਸੁਣਾ ਕੇ ਕਮਾਉਂਦਾ ਨਹੀਂ, ਇਹ ਤੈਨੂੰ ਖੂਹ ਵਿੱਚ ਡਿੱਗੇਗਾ। ਕਿਉਂਕਿ ਤੇਰੇ ਦੀਵੇ ਦੇ ਚਾਨਣ ਵਿੱਚ ਅਨੇਕਾਂ ਲੋਕ ਤਾਂ ਸਹੀ ਮਾਰਗ ਤੇ ਚੱਲ ਪੈਣਗੇ, ਪਰ ਬਦਕਿਸਮਤੀ ਤੂੰ ਚਾਨਣ ਹੱਥ ਵਿੱਚ ਪਕੜ ਕੇ ਵੀ ਖੂਹ ਵਿੱਚ ਡਿੱਗੇਗਾ। ਸਾਹਿਬ ਕਿਰਪਾਲੂ ਜੀ ਨੇ ਮਿਹਰ ਕੀਤੀ ਕਿ ਜੇ ਬੰਦਿਆਂ ਤੂੰ ਪੋਥੀ ਪੁਰਾਣ ਕਮਾਈਏ ਫਿਰ ਮੈਂ ਉਸੇ ਤੁਕ ਤੇ ਆ ਰਿਹਾ, ਜੇ ਖੱਤ ਵਿੱਚ ਤੂੰ ਦੀਵਾ ਪਕੜਿਆ ਤੇ ਇਸ ਦੀਵੇ ਨਾਲ ਤੂੰ ਅੰਦਰ ਦਾ ਦੀਵਾ ਬਾਲਣਾ ਚਾਹੁੰਦੇ, ਤੇ ਫਿਰ ਜਿਹੜੀਆਂ ਪੋਥੀਆਂ ਪੜ੍ਹਨੇ, ਜਿਹੜੇ ਪੁਰਾਣ ਪੜ੍ਹਨੇ, ਜਿਹੜੇ ਗ੍ਰੰਥ ਪੜ੍ਹਨੇ, ਇਹਨੂੰ ਜ਼ਿੰਦਗੀ ਵਿੱਚ ਕਮਾਉਣ ਦਾ ਯਤਨ ਕਰ। ਪੋਥੀ ਪੁਰਾਣ ਕਮਾਈਏ ਤੇ ਕਿਵੇਂ ਕਮਾਈਏ? ਸਹਿਬ ਬਾਬਾ ਕਬੀਰ ਜੀ ਨੇ ਇੱਕ ਬਚਨ ਕਿਹਾ, ਦੇਖੋ ਉਹਨਾਂ ਦਾ ਸ਼ਬਦ ਮੈਂ ਸਾਰਾ ਹੀ ਸਾਂਝਾ ਕਰ ਦੇਣਾ। ਕਹਿਣ ਲੱਗੇ ਕਿਆ ਪੜ੍ਹੀਏ ਕਿਆ ਗੁਣੀਏ, ਹਾਥ ਦੀਪ ਕੁਵੇਂ ਪਰੇ, ਪੜ੍ਹਨਾ ਵੀ ਏ ਚੰਗੀ ਤਰ੍ਹਾਂ ਵਿਚਾਰ ਵੀ ਕਰਨਾ। ਕਿਆ ਪੜ੍ਹੀਏ ਕਿਆ ਗੁਣੀਏ, ਕਿਆ ਵੇਦ ਪੁਰਾਣਾ ਸੁਣੀਏ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ ਖਾਤ ਦੀਪ ਕੁਵੇਂ ਪਰੇ, ਪੜ੍ਹੇ ਸੁਣੇ ਕਿਆ ਹੋਈ। ਹੱਥ ਵੀ ਦੀਵਾ ਹੈ, ਪੜ੍ਹਨਾ ਵੀ ਏ ਸੁਣਨਾ ਵੀ ਏ, ਪੜ੍ਹੇ ਸੁਣੇ ਕਿਆ ਹੋਈ। ਕਹਿਣ ਲੱਗੇ ਜੋ ਸਹਿਜ ਨਾ ਮਿਲਿਓ ਸੋਈ, ਹਰ ਕਾ ਨਾਮ ਨਾ ਜਪਸ ਗਾਵਾਰਾ, ਕਿਆ ਸੋਚੈ ਬਾਰੰਗ ਬਾਰਾਂ, ਅੰਧਿਆਰਾ ਦੀਪਕ ਚਾਹੀਏ, ਇੱਕ ਬਸਤ ਅਗੋਚਰ ਲਈਏ, ਬਸਤ ਅਗੋਚਰ ਪਾਈ ਘੱਟ ਦੀਪਕ ਰਿਹਾ ਸਮਾਈ, ਜਿੱਥੇ ਤੇਰੇ ਕੋਲ ਬਾਹਰ ਗਿਆਨ ਦਾ ਚਾਨਣ ਹੈ। ਗੁਰਮੁਖੋ, ਵਿਦਿਆ ਰੱਬ ਨੇ ਇੱਕ ਚਾਨਣ ਦਿੱਤਾ। ਇੱਕ ਦਿਨ ਅਰਜ਼ ਕੀਤੀ ਸੀ ਕਿ ਜੇ ਅਸੀਂ ਰਾਤ ਦੇ ਹਨੇਰੇ ਵਿੱਚ ਦੀਵਾ ਬਾਲੀਏ ਤੇ ਸਾਨੂੰ ਠੋਕਰਾਂ ਤੋਂ ਬਚਾਉਂਦਾ, ਸਾਨੂੰ ਅੰਧਕਾਰ ਤੋਂ ਵਾਕਈ ਉਹ ਸਾਨੂੰ ਬਚਾ ਕੇ ਚਾਨਣ ਵਿੱਚ ਰੱਖਦਾ, ਦੀਵਾ ਚਾਨਣ ਦਿੰਦਾ। ਪਰ ਜੇ ਕਿਤੇ ਦੀਵੇ ਦੀ ਕੋਈ ਦੁਰਵਰਤੋਂ ਕਰ ਜਾਏ ਤੇ ਉਸੇ ਦੀਵੇ ਦੀ ਲਾਟ ਨਾਲ ਘਰ ਵੱਡਾ ਸੜ ਕੇ ਸਵਾਹ ਵੀ ਹੋ ਸਕਦਾ। ਦੀਵਾ ਬਿਲਕੁਲ ਛੋਟਾ, ਕਿੰਨਾ ਕੁ ਦਾ ਆਕਾਰ ਹੈ, ਪਰ ਨਿੱਕਾ ਦੀਵਾ ਸਾਰੇ ਘਰ ਨੂੰ ਚਾਨਣ ਦਿੰਦਾ। ਤੇ ਜੇ ਕਿਤੇ ਕੋਈ ਭੈੜੀ ਵਿਚਾਰ ਵਾਲੇ ਦੀਵੇ ਨੂੰ ਪਕੜ ਲੈਣ ਤੇ ਸੱਚ ਜਾਣੋ ਉਹ ਦੀਵਾ ਘਰ ਨੂੰ ਤਬਾਹ ਕਰ ਦਿੰਦਾ। ਪੜ੍ਹਾਈ ਲਿਖਾਈ ਬੋਲਣਾ ਇਹ ਸਾਰੇ ਚੰਗੇ ਕੰਮ ਨੇ ਦੀਵੇ ਦੀ ਤਰ੍ਹਾਂ ਨੇ। ਇਹ ਪੜ੍ਹੇ ਲਿਖੇ ਵਿਦਵਾਨ ਤੂੰ ਦੀਵੇ ਬਣਾ ਕੇ ਲੋਕਾਂ ਨੂੰ ਚਾਨਣ ਦੇਣਾ ਸੀ, ਇਹਦਾ ਮਤਲਬ ਇਹ ਨਹੀਂ ਸੀ ਕਿ ਤੂੰ ਆਪਣੇ ਚਾਨਣ ਇਸ ਦੀਵੇ ਨਾਲ ਲੋਕਾਂ ਦੇ ਅੰਦਰ ਨੂੰ ਸਾੜ ਕੇ ਸਵਾਹ ਕਰੀ ਜਾ। ਦੀਵੇ ਦਾ ਕੰਮ ਚਾਨਣ ਦੇਣਾ, ਦੀਵੇ ਦਾ ਕੰਮ ਕੇਵਲ ਸਾੜਨਾ ਨਹੀਂ, بابے فرید نے اسے کر کے انہ دیوے پکڑن والے سجنہ نو کیا سی، کہن لگے جے توں عقل لطیف لطیف در تے بریک مت والا سوکشم مت والا، جے پرماتما نے تینوں اینی عقل دتی ہے ہر گل نو تو بریکی نال سوچنا ہے فریدا، جے توں عقل لطیف کالے لکھنا لکھ، جے ہاتھ تیرے وچ دیوے ہاتھ تیرے وچ قلم ہے، رب نے تینوں بولن دی طاقت دتی ہے تے دنیا نو جوڑن دا یتن کر، اس دیوے نال دنیا نو ساڑن دا یتن نہ کر، اکھر تاں اوہی نے۔ کہن لگے جے توں عقل لطیف کالے لکھ نہ لکھ، آپ نڑے گروان میں سر نیواں کر دے۔ حضور کرپالو دے بچن نے کہن لگے پیاریاں کہ جے تو کمائی کریں پھر واقعی دیوا بڑے گا۔ صاحب کہندے نے خرقا نام نہ جب سے گوارا، کیا سوچیں بارنگ بارا، اندھیارا ہے دیپک چاہیے، ایک بست اگوچر لئی ہے بست اگوچر پائی، کٹ دیپک رہا سمائی۔ کہن لگے کہ کبیر اب جانیا، وحگرو کہو کبیر اب جانیا، جب جانیا تو من مانیا، سچ جانو من دا مننا ہی اندر دیوا بلنا ہے، پر من دا مننا وکارا نل نہیں، من دا مننا کتے پرمیشور والے پاسے ہو جائے، پر جے من نہیں ماندا کیول باز مکھی گیان ہے تے ستگرو دے امرت بچن نے۔ دیکھو بانی اے نہیں کہ کیول اونا سجنا نو ایک فرقے دی گل کر دی، سوچنا کہ جے پران پڑھن والے پنڈت نو کہہ دیتا ہے کہ تو پڑھنا پڑھ کے نو نال کما وی، بابا فرید صاحب پنج وقت دے نمازی نے آپ سب نو پتا ہے، تے نیم دے اینے پابند نے کہ اپنے نیم دی ایک دن دی ایک ویلے دی نماز دی کوتائی وی انہاں دے اندر نو ٹکن نہیں دیندے، نیم دے اینے پابند نے کہ جے کتے ایک کڑی دے نیم وچ فرق پیندا ہے تے نال شبد وہ کہندے نے اج نہ ستی کنت سیوں، اے اصل وچ نیم ہے کہ جے اج میں پیارے رب جی تیری سیج نو نہیں مانیا، اج نہ ستی کنت سیوں، انگ مڑے مڑ جائے جائے پوچھو ڈوہاگنی تم کیوں رہن وکھائے۔ دیکھو جنہ دا نیم نہیں نبدا انہاں نو پوچھو، انہاں نے نال اپنے ولوں ہیں او شکر گنج۔ دیکھو شکر گنج دا ارتھ اسی کیتا سی کہ جنہ دی زبان وچ شکر تو ود مٹھاس ہے، جنہ دی رسنا تے مانو رب دی میر وردی پئی ہے، ہن جڑے اینے مٹھ بولڑے نے شکر گنج نے، جدوں کتے کوئی بندہ اپنی زندگی دے اخلاق تو ڈگدا ہے، کوئی بندہ اپنے نیم نو بھنگ کردا ہے، تے اوتھے شکر گنج مہاپرش اسے رسنا نال کہندے نے کہ جس بندے دے سر نے رب دے سجدے وچ چکنا نہیں، کہندے نے اے دے سر نو اے دے تار تو وڈ کے علیحدہ کر دیو، تے کٹو کٹ جتھے کوئی سبزی بھاجی بنان والے کنے تپائی بیٹھا ہے اے دے سر دے اوتھے اس بالن وچ بال دیو، اے دے پنجر نو اوتھے پھوک دیو، جس بندے نے اپنی زندگی دا نیم نہیں نبھایا۔ میں کہنا شکر گنج مہاپرش جڑا مٹھ بولنا سجنے، پر جدوں کتے او اخلاق دی نیم دی گل کر دینے تے او بچن کر دینے فریدہ بے نیواز کتیاں۔ میں تارز کر رہا متا کچھ سمجھے کہ ایک فرقے نہ سبندت بے نیوازاں کتیاں، اے نہ پڑی ریت کبھی چل نہ آیو پنجے وقت مشید، انہاں نے بچن کیتے نال کہن لگے اٹھ فریدہ اجو سانج صبح نیواز گزار، جو سر سائیں نہ نیوے سو سر کپ اتار، ہن کپ اتار ان سر نو اپنے اس شریر تو وکھریاں کر دے تڑ تو وکھریاں کر دے، سو سر کپ اتار نال بچن کیا جو سر سائیں نہ نیوے سو سر کیجے کائیں، تے حضور فرماؤن لگے کنے ہیٹ جلائیے بالن سندے تھائیں، اونوں کنے دے تھلے بالن دی تھان تے پھوک دے، جس شریر نے جس تن نے نام نیم نہیں نبھائے۔ عرض کر رہا ہاں وہ مہاپرش جڑے شکر نالوں ود مٹھے نے، جنہ دے اندر مٹھاس ہی مٹھاس ہے، سامنے باہروں دیوے پکڑے ہوئے نے، اندر ہنیرے وچ ڈبے نے، باہروں گیانی نے، اندروں باہروں آت دے سنت نے، اندروں آت دے اسنت نے، باہروں ویکھن نوں او سوجوان نے، اندروں بجھے ہوئے نے، تے انہاں بارے بابا جی نے کیا سچیت رہو کہ کن مسلاں ہاتھ دیپ کوویں پرے بینتی ول توجہ دیو. کہن لگے کن مسلاں موڈے دے اتے مسلاں رکھے تے مسلاں دا ارتھ آپ سمجھ دیو کہ جدے اتے بیٹھ کے نماز ادا کیتی جاندی ہے. کن مسلاں صوف گل گل دے وچ صوفیاں والا چولا بھی ہے. دل کاتی گڑوات پر زبان او گڑ ورگی مٹھی ہے پر ہاتھ وچ دیوا ہے نا گڑ ورگی مٹھی ہے تے اندر کینچی دی طرح تے چل دے. صاحب کہندے نے اے بندے تا اس طرح نے کہ جویں کبیر جی کہندے نے ہاتھ وچ دیوے پکڑے نے تے اندروں ہنیرے وچ ڈبے ہوئے. صاحب نے کیا کن مسلاں صوف گل دل کاتی گڑوات باہر دیسے چاننا دل اندھیاری رات. باہر چانن ہے اندر کیول ہنیرا ہے. بینتی میری ول توجہ دیو. صاحب کہندے نے اس گیان نو تو اپنی زندگی وچ کما تے جے کماندا نہیں دیوے دا چانن دا رولا پانے اندر ہنیرے وچ تے اے تو دیوے دی بدبی پیا کرنا. صاحب گرو کلگیتر سچے پاتشاہ انہاں دے جیون دی ایک ساخی اس پرمان اس شبد نال آج ضرور ٹک دی پئی. حضور داتا جی آنندپور صاحب دی ترتی تے براجمان سن. کسے سجن نے ویاخیا بڑے کمال دی کیتی بڑا سونا او بولیا انہیں کیرتن کیتا پاٹ کیتا بہت سونا تے دوسرے دن سنگت اکٹھی ہوئی تے کہن لگے مہاراج اج فلانا سجن جڑا بولیا ہے اینا میٹھا اینا پیارا پوچھو کچھ نہ. آنند آ گیا. کئی ترماں دی اونوں واقفیت سی کئی کچھ او جاندا سی تے صاحب سنی گئے تے سن تو بعد اکو جواب دتا کہن لگے کئی بھی اے دے کاری پئی ہے تیان دیا جے ہاتھ دیپ کوویں پرے. کہن لگے کئی بھی اے دے کار پئی ہے کئی دار تھا آپاں سمجھنے کسی جدے نال آپاں زمین پٹنے یا مٹی پٹنے. سکھ کہن لگ پے بھی یہ گل کی ہے اسی کیرتن دی کتھا دی بانی دی نیم دی گل کرنے ہاں تے مہاراج کرسانی والے سند دی گل کری جاندے نے بھئی کئی بھی اے دے کارے. انہاں پھر کیا شاید مہاراج جی سمجھے خور نے. پھر کہن لگے مہاراج اسی بینتی کرنے ہاں کہ دیوان دا کیرتن دا پاٹھ دا بڑا آنند آیا. ستگرو پھر ہس کے کہن لگے میں اتر دے رہا کئی بھی اے دے کار ہی ہے. کہن لگے کئی بھی اے دے کارے اے ساج لے کے آیا اینا اے دے کول گیان ہے تے تسی کہیں دے پئے ہو کئی بھی اے دے کارے. او تے سے کہن لگے مہاراج تیری اس بجارت نو تیری اس رمز نو اسی سمجھ نہیں سکے. داتا جی نے اتھے پھر پرمان دیتا کہن لگے کوئی سی زمیندار رات نو انہیں پانی لایا سی پانی جتھے جس کھیت وچ لایا او دے نکے دے اتے اپنی کہی رکھ کے آ گیا بھی چلو ہن گھر کی لے جانی ہے. سویرے پھر نکے موڑنے نے کھیت نو دوسرے نو پانی لانا ہے تے ایتھے پئی رہ گی تے ایسے کئی نال نکے موڑ لاں گا. رات او اپنے نکے تے پانی جتھوں وگدا سی اوتھے کئی رکھ کے گھر چلا گیا. سویرے دن چڑھیا نکے موڑن واسطے آیا اوتھے کئی خے نہیں سی بڑا پریشان ہو گیا. پنڈ چھوٹا جا سی بھی یہ کئی چک کے کیڑا لے گیا. ادھی رات ویلے میں رکھ کے گیا کہندے اونے آندیاں سار پنڈ دا جڑا سرپنچ سی نا جڑا پنڈ دا آگو سی اونوں کیا کہن لگا مہاراج خنیر گردی کہ دیکھو اس پنڈ وچ بھی چور پیدا ہو گئے نے. اج تیکرا باہر کدی اناج دے ٹھیر نوں باہر کسے وی سامان نوں خط نہیں کسے نے لایا. اج رات میری پانی والے نکے تو کوئی کئی چوکے لے گیا. اس پنڈ دے آگو نوں سن کے بڑا خید ہویا بھی کیڑا ملین برتی والا آ گیا جنہیں اج کئی چکی ہے کل نوں ہو سکتا ہے وڈی چوری بھی کوئی کرے. تے ایک عرض میں کراں اسی من نوں بڑی کھل دینے ہیں جدو کتے ماڑی جی غلطی کردا ہے نا ویکھو معاف کرنا بڑی چنگی گل ہے. میں ایک بینتی کراں گا اسی لوک دوجے نوں کدی نہیں معاف کردے بالکل کرنوں تیار نہیں. ایک کسے بندے دا اوگن نظر آ جائے اس بندے دی غلطی مرن تو پہلا سوال ہی نہیں پیدا ہوندا معاف کر دیاں گے. ਮੈਂ ਕਹਿੰਦਾ ਦੂਜੇ ਨੂੰ ਇਸ ਤਰ੍ਹਾਂ ਮਾਫ ਕਰ ਜਿਵੇਂ ਆਪਣੇ ਮਨ ਨੂੰ ਰੋਜ਼ ਮਾਫ ਕਰਨਾ, ਜਿਵੇਂ ਆਪਣੇ ਮਨ ਨੂੰ ਰੋਜ਼ ਮਾਫ ਕਰਨੇ ਆ ਨਾ। ਕਿੰਨੀ ਵਾਰੀ ਇਹ ਭੈੜਾ ਮਨ ਬੁਰਾ ਸੋਚਦਾ ਹੈ ਤੇ ਕਦੀ ਅਸੀਂ ਕਿਹਾ ਵੀ ਮਨਾ ਤੈਨੂੰ ਮਾਫ ਕਰਦੇ ਨਹੀਂ। ਅਸੀਂ ਸਾਡਾ ਮਨ ਸਵੇਰ ਤੋਂ ਸ਼ਾਮ ਤੱਕ ਹਜ਼ਾਰਾਂ ਬੱਜਰ ਭੁੱਲਾਂ ਕਰਦਾ ਹੈ, ਅਸੀਂ ਦੂਜੇ ਦਿਨ ਫਿਰ ਭੁਲਾ ਦਿੰਦੇ ਹਾਂ, ਕਿਉਂਕਿ ਜੋ ਆਪਣੇ ਮਨ ਨੇ ਪਾਪ ਕੀਤਾ ਹੈ ਆਪਣੇ ਆਪ ਨੂੰ ਮਾਫ ਅਸੀਂ ਅੱਧੇ ਘੰਟੇ ਵਿੱਚ ਕਰ ਦਿੰਦੇ ਹਾਂ, ਪਰ ਦੂਜੇ ਬੰਦੇ ਨੂੰ 100 ਸਾਲ ਤੱਕ ਜੀਣ ਤੋਂ ਬਾਅਦ ਵੀ ਅਸੀਂ ਮਾਫ ਨਹੀਂ ਕਰਦੇ। ਆਪਣੇ ਮਨ ਨੂੰ ਮਾਫ ਕਰਦੇ ਨਹੀਂ ਕਿ ਸਾਨੂੰ ਪਤਾ ਨਹੀਂ ਸਾਡਾ ਮਨ ਕਿੰਨੇ ਔਗਣ ਕਰਦਾ ਪਿਆ। ਔਗਣ ਵੇਖਣ ਦੇ ਬਾਵਜੂਦ ਵੀ ਅਸੀਂ ਕਹਿੰਦੇ ਹਾਂ ਚਲੋ ਕੋਈ ਗੱਲ ਨਹੀਂ, ਅੱਜ ਜਿਹੜੀ ਗਲਤੀ ਮੈਂ ਕੀਤੀ ਹੈ ਦੁਪਹਿਰੇ ਮੈਨੂੰ ਰਾਤ ਤੱਕ ਜ਼ਰੂਰ ਖੇਦ ਦੇਵੇਗੀ, ਸ਼ਾਮ ਤੱਕ ਮੇਰਾ ਅੰਦਰ ਕਲਪਾਏਗੀ। ਤੇ ਸਿੱਖੋ ਕੱਲ ਦੂਜਾ ਦਿਨ ਚੜ੍ਹਨਾ ਹੈ ਨਾ, ਬੰਦੇ ਨੂੰ ਆਪਣੀਆਂ ਗਲਤੀਆਂ ਕਦੀ ਚੇਤੇ ਨਹੀਂ ਜੇ ਰਹਿੰਦੀਆਂ। ਇਹੀ ਕਾਰਨ ਕਈ ਵਾਰੀ ਅਰਜ਼ ਕਰਨਾ, ਕੋਈ ਬੰਦਾ ਮੰਦਰ ਵਿੱਚ, ਕੋਈ ਗੁਰਦੁਆਰੇ ਵਿੱਚ, ਕੋਈ ਮਸੀਤ ਵਿੱਚ 4 ਪੈਸੇ ਦਿੰਦਾ ਹੈ ਨਾ, ਉਸ ਬੰਦੇ ਨੂੰ ਮੇਰਾ ਖਿਆਲ ਹੈ ਵੀ ਮਰਦੇ ਦਮ ਤੱਕ ਨਹੀਂ ਭੁੱਲਣਾ ਵੀ ਮੈਂ ਇੰਨਾ ਕੁਝ ਦਿੱਤਾ, ਮੈਂ ਇਹ ਕੁਝ ਕੀਤਾ, ਉਹ ਅਹਿਸਾਨ ਪਰਤ ਪਰਤ ਕੇ ਜਨਾਣਾ। ਤੇ ਜੇ ਇਹਨੂੰ ਕੋਈ ਬੰਦਾ ਪੁੱਛੇ ਵੀ ਆਪਣਾ ਅੰਦਰ ਵਾਲਾ ਖਾਤਾ ਖੋਲ ਜਿਹੜਾ ਤੇਰੇ ਪੁੱਤਰਾਂ ਨੂੰ ਪਤਾ ਨਹੀਂ, ਜਿਹੜੇ ਤੇਰੀ ਘਰ ਵਾਲੀ ਨੂੰ ਪਤਾ ਨਹੀਂ, ਜਿਹੜਾ ਤੇਰੇ ਰਿਸ਼ਤੇਦਾਰਾਂ ਨੂੰ ਪਤਾ ਨਹੀਂ, ਜਿਹੜੇ ਲੱਖਾਂ ਰੁਪਈਏ ਤੂੰ ਕੇਵਲ ਇਸ ਤਨ ਦੀ ਐਸ਼ ਵਿੱਚ ਬਰਬਾਦ ਕਰ ਦਿੱਤੇ ਨੇ, ਉਹਦਾ ਭੇਤ ਤਾਂ ਕਦੀ ਕਿਸੇ ਨੂੰ ਦਿੱਤਾ ਨਹੀਂ, ਤੇ 4% ਬਾਬੇ ਨੂੰ ਦੇ ਦਿੱਤੇ, ਕਿਤੇ ਰੱਬ ਦੇ ਨਾਂ ਤੇ ਮੰਦਰ ਦੇ ਦਿੱਤੇ, ਸਾਰੇ ਸ਼ਹਿਰ ਨੂੰ ਤੂੰ ਟਿਕਣ ਨਹੀਂ ਦੇਣਾ। ਸਤਿਗੁਰੂ ਕਹਿੰਦੇ ਨੇ ਦੇਖੋ ਬੰਦਾ ਆਪਣੇ ਆਪ ਨੂੰ ਰੋਜ਼ ਮਾਫ ਕਰੇਗਾ, ਦੂਜੇ ਨੂੰ ਮਾਫ ਕਰਨ ਲਈ ਤਿਆਰ ਨਹੀਂ। ਆਪਣੇ ਇਹਨੂੰ ਚੰਗਾ ਇੱਕ ਕੰਮ ਕੀਤਾ ਉਹ ਕਦੀ ਨਹੀਂ ਭੁੱਲਣਾ, ਕਿਉਂਕਿ ਉਹ ਖੋਮੇ ਦਾ ਰੂਪ ਧਾਰਨ ਕਰ ਗਿਆ। ਪਰ ਪਿਆਰਿਓ ਦੂਜੇ ਪਾਸੇ ਇਹਨੇ ਜਿਹੜੇ ਕੁਕਰਮ ਕੀਤੇ ਨੇ ਇਹ ਬੰਦੇ ਨੂੰ ਕਦੀ ਚੇਤੇ ਰਹਿੰਦੇ ਹੀ ਨਹੀਂ। ਸਾਹਿਬ ਕਿਰਪਾਲੂ ਜੀ ਦੇ ਉਸ ਬਚਨ ਵੱਲ ਆਵਾਂ, ਚੋਰੀ ਭਾਵੇਂ ਬੰਦਾ ਕੋਈ 1 ਰੁਪਈਏ ਦੀ ਕਰੇ, ਅਸੀਂ ਕਹਿੰਦੇ ਹਾਂ ਰੁਪਈਏ ਦੀ ਕੋਈ ਚੋਰੀ ਹੈ ਜੀ, ਛੱਡੋ ਜੀ ਕੋਈ ਰੁਪਈਏ ਦੀ ਚੋਰੀ। ਮੈਂ ਕਹਿੰਦਾ ਇਹ ਗੱਲ ਸਾਡੀ ਬਿਲਕੁਲ ਗਲਤ ਹੈ। ਜਿਹੜੇ ਬੰਦੇ ਦਾ ਈਮਾਨ 1 ਰੁਪਈਏ ਪਿੱਛੇ ਤਬਾਹ ਹੋ ਗਿਆ, ਉਹ 1 ਲੱਖ ਰੁਪਈਏ ਨੂੰ ਛੱਡ ਦੇਗਾ, ਮੈਂ ਨਹੀਂ ਹੱਥ ਲਾਉਣਾ, ਯਾਦੇ ਨੇ ਮੈਂ ਤੇ ਰੁਪਈਆ ਚੁੱਕਣਾ ਹੁੰਦਾ। ਉਸ ਬੰਦੇ ਦੇ ਮਨ ਦੀ ਬਿਰਤੀ ਪੜ੍ਹੋ, ਜਿਹੜਾ 1 ਰੁਪਈਏ ਦਾ ਬੇਈਮਾਨ ਹੈ ਉਹ 1 ਲੱਖ ਦਾ ਕਦੀ ਇਮਾਨਦਾਰ ਨਹੀਂ ਹੋ ਸਕਦਾ। ਦੇਖੋ ਜਿਹੜਾ ਬੰਦਾ 1 ਟਕੇ ਨੂੰ ਨਹੀਂ ਛੱਡਣ ਲਈ ਤਿਆਰ, ਤੇ ਨਾਲੇ ਮਨ ਦਾ ਕੋਈ ਪਤਾ ਥੋੜਾ, ਕੋਈ ਪਤਾ ਨਹੀਂ ਇਹਨੇ ਕਿੱਥੇ ਡਿੱਗ ਪੈਣਾ। ਕਿ ਸੱਜਣ ਲਿਖਦੇ ਸਨ, ਕਹਿੰਦੇ ਨੇ ਇੱਕ ਵਾਰੀ ਮਲਾਹ ਲੋਕਾਂ ਨੂੰ ਬੇੜੀ ਤੋਂ ਪਾਰ ਕਰਕੇ ਜਦੋਂ ਕਿਨਾਰੇ ਬੇੜੀ ਲਾਈ, ਸਾਰੇ ਲੋਕ ਉਤਰੇ, ਤੇ ਕਿਸੇ ਬੰਦੇ ਦੀ ਰੁਪਈਆਂ ਦੀ, ਚਾਂਦੀ ਦੇ ਰੁਪਈਆਂ ਦੀ ਥੈਲੀ ਵਿੱਚ ਰਹਿ ਗਈ। ਮਲਾਹ ਨੇ ਦੇਖਿਆ, ਉਹਨੇ ਦੌੜ ਕੇ ਥੈਲੀ ਚੁੱਕੀ ਤੇ ਪਿੱਛੇ ਜਾ ਕੇ ਕਿਹਾ ਇਹ ਆਪਣੀ ਥੈਲੀ ਪਕੜੋ, ਇਹ ਚਾਂਦੀ ਦੇ ਰੁਪਈਏ ਨੇ ਜਾਂ ਜੋ ਕੁਝ ਹੈ ਇਹ ਤੁਹਾਡੇ ਨੇ, ਮੈਂ ਖੋਲ੍ਹ ਕੇ ਨਹੀਂ ਦੇਖੀ। ਕਹਿੰਦੇ ਨੇ ਉਸ ਬੰਦੇ ਨੇ ਜਦੋਂ ਥੈਲੀ ਆਪਣੀ ਲਈ ਤੇ ਮਨ ਵਿੱਚ ਬੜਾ ਆਇਆ ਵੀ ਇਹ ਬੰਦਾ ਬੜਾ ਇਮਾਨਦਾਰ ਹੈ। ਕੁਝ ਦੇਣ ਦਾ ਯਤਨ ਕੀਤਾ, ਮਲਾਹ ਨੇ ਕਿਹਾ ਬਿਲਕੁਲ ਨਹੀਂ। ਉਹ ਬੰਦੇ ਦਾ ਮਨ ਅੱਜ ਇੰਨਾ ਟਿਕਿਆ ਸੀ ਮਲਾਹ ਦਾ, ਉਹ ਰੁਪਈਆਂ ਦੀ ਭਰੀ ਕੋਈ ਥੈਲੀ ਵੀ ਪਿੱਛੇ ਦੌੜ ਕੇ ਜਾ ਕੇ ਕਹਿੰਦਾ ਭਰਾਵਾ ਤੇਰੀ ਆਪਣੀ ਥੈਲੀ ਲੈ ਜਾ। ਦੂਜੇ ਦਿਨ ਮਲਾਹ ਘਰ ਜਾਂਦਾ ਪਿਆ ਸੀ, ਅੱਗੇ ਇੱਕ ਨਿੱਕਾ ਜਿਹਾ ਬੱਚਾ ਜਾਏ ਉਹਦੀ ਜੇਬ ਵਿੱਚੋਂ ਕਿ ਉਹਦੇ ਖੱਤ ਵਿੱਚੋਂ 1 ਰੁਪਈਆ ਕਿਤੇ ਧਰਤੀ ਤੇ ਡਿੱਗ ਪਿਆ, ਤੇ ਮਲਾਹ ਨੇ ਨਾ ਆਪਣੇ ਪੈਰ ਨੂੰ ਉਸ ਰੁਪਈਏ ਦੇ ਉੱਤੇ ਟਿਕਾ ਦਿੱਤਾ। ਉਹ ਨਿਆਣਾ ਪਰਤ ਪਰਤ ਕੇ ਦੇਖੇ, ਮਲਾਹ ਪੁੱਛੇ ਪੁੱਤਰ ਕੀ? ਕਹਿੰਦਾ ਬਾਬਾ ਮੇਰਾ ਰੁਪਈਆ ਸੀ ਪਤਾ ਨਹੀਂ ਹੱਥ ਵਿੱਚੋਂ ਜੇਬ ਵਿੱਚ ਕਿਤੇ ਡਿੱਗ ਪਿਆ। ਉਹ ਪੈਰ ਨਾ ਹਿਲਾਏ ਪਰ 4 ਚੁਫੇਰੇ ਦੇਖੀ ਜਾਏ ਬੱਚਾ ਚਲਾ ਗਿਆ, ਉਹਨੇ ਚੁੱਕ ਕੇ ਰੁਪਈਆ ਆਪਣੀ ਜੇਬ ਚ ਪਾ ਲਿਆ। ਇਹ ਬੰਦੇ ਦੇ ਮਨ ਦੀ ਅਵਸਥਾ ਹੈ। ਇਹ ਤਾਂ ਖਿੰਨ ਖਿੰਨ ਹਰ ਰੋਜ਼ ਕਿਉਂ ਅਸੀਂ ਅਰਦਾਸ ਕਰਨੇ ਆ? ਜਿਹੜੇ ਸੱਜਣ ਕਹਿੰਦੇ ਨੇ ਰੋਜ਼ ਕਿਉਂ ਅਰਦਾਸ ਕਰਨੇ ਆ, ਰੋਜ਼ ਕਿਉਂ ਨਿਤਨੇਮ ਕਰਨੇ ਆ, ਇਸ ਬੇਈਮਾਨ ਦਾ ਕੋਈ ਪਤਾ ਨਹੀਂ। ਅੱਜ 50 ਰੁਪਈਆਂ ਦੀ ਥੈਲੀ ਉਹਨੂੰ ਦੌੜ ਕੇ ਦੇ ਦੇ ਤੇ ਕੱਲ ਨੂੰ 1 ਨਿਆਣੇ ਦੇ ਰੁਪਈਏ ਤੇ ਕਬਜ਼ਾ ਕਰਕੇ ਬਹਿ ਜਾਏ, ਕੋਈ ਪਤਾ ਹੈ? ਬਾਬਾ ਜੀ ਨੇ ਤਾਂ ਹੀ ਬਾਣੀ ਵਿੱਚ ਕਿਹਾ, ਕਹਿਣ ਲੱਗੇ ਕਿ ਦੇਖੋ ਕਿ ਕਬੂ ਜੀੜਾ ਊਬ ਚੜ੍ਹਤ ਹੈ, ਕਬੂ ਜਾਏ ਪਿਆਲੇ, ਲੋਭੀ ਜੀੜਾ ਥਿਰ ਨਾ ਰਹਿਤਾ ਹੈ, ਚਾਰੇ ਕੁੰਡਾ ਪਾਲੇ। ਹਜ਼ੂਰ ਕਿਰਪਾਲੂ ਜੀ ਨੇ ਉੱਥੇ ਉਦਾਹਰਨ ਦਿੱਤੀ। ਫਿਰ ਅਸੀਂ ਵਿਸ਼ੇ ਤੇ ਆਈਏ ਕਿ ਖਾਤ ਦੀਪ ਕੂਵੇਂ ਪਰੇ। ਸਤਿਗੁਰੂ ਨੇ ਕਿਹਾ ਕਈ ਇਹਦੇ ਘਰੇ, ਉਹਨਾਂ ਕਿਹਾ ਮਹਾਰਾਜ ਕਈ ਦੀ ਕਹਾਣੀ ਕੀ? ਕਹਿਣ ਲੱਗੇ ਜ਼ਿਮੀਦਾਰ ਦੀ ਕਈ ਰਾਤ ਨੂੰ ਚੁੱਕੀ ਗਈ। ਪਿੰਡ ਦੇ ਆਗੂ ਨੇ ਕਿਹਾ ਵੀ ਸਾਰੇ ਪਿੰਡ ਵਿੱਚ ਢੰਡੋਰਾ ਦਿਓ ਕਿ ਕਿਸੇ ਨੇ ਕਈ ਤੇ ਨਹੀਂ ਚੁੱਕੀ, ਕਿਸੇ ਨੇ ਕਸੀ ਤੇ ਨਹੀਂ ਆਂਦੀ। ਢੰਡੋਰਚੀ ਨੇ ਪਿੰਡ ਵਿੱਚ ਰੱਖੇ ਹੁੰਦੇ ਸਨ ਪੁਰਾਣੇ ਸਮੇਂ, ਉਹਨੇ ਢੋਲ ਉੱਤੇ ਡਗਾ ਮਾਰਿਆ। ਜਦੋਂ ਉੱਚੀ ਆਵਾਜ਼ ਵਿੱਚ ਕਿਹਾ ਕਿ ਲੋਕੋ ਫਲਾਣੇ ਸੱਜਣ ਦੀ ਕਈ ਚੁੱਕੀ ਗਈ ਏ, ਇਮਾਨਦਾਰੀ ਨਾਲ ਉਹਦੇ ਨੱਕੇ ਤੇ ਰੱਖ ਆਵੋ, ਕੋਈ ਵੀ ਚੋਰ ਨਹੀਂ ਤੁਹਾਨੂੰ ਕਹੇਗਾ, ਤੇ ਜੇ ਕਿਤੇ ਉਹ ਕਈ ਲੱਭ ਗਈ ਤੇ ਸਾਰੀ ਜ਼ਿੰਦਗੀ ਲਈ ਕਲੰਕਤ ਹੋ ਜਾਓਗੇ। ਪਿੰਡ ਵਿੱਚ ਕਿਸੇ ਨੇ ਕਈ ਨਾ ਦਿੱਤੀ। ਜਦੋਂ ਸ਼ਾਮ ਹੋ ਗਈ, ਜ਼ਿਮੀਦਾਰ ਪਰੇਸ਼ਾਨ ਤੇ ਪਿੰਡ ਦਾ ਆਗੂ ਬੜਾ ਸਿਆਣਾ ਸੀ, ਉਹਨੂੰ ਪਤਾ ਸੀ ਮੇਰੇ ਪਿੰਡ ਦੀ ਅੱਜ ਨਿੱਕੀ ਜਿਹੀ ਗਲਤੀ ਕਿਸੇ ਵੱਡੇ ਦੁਖਾਂਤ ਨੂੰ ਕੱਲ ਜਨਮ ਦੇ ਸਕਦੀ। ਉਹਨੇ ਕਿਹਾ ਘਰ ਘਰ ਦੀ ਤਲਾਸ਼ੀ ਲਓ। ਹਰ ਘਰ ਦੀ ਤਲਾਸ਼ੀ ਲਈ ਤੇ ਢੰਡੋਰਚੀ ਨੇ ਪਹਿਲਾਂ ਜਾ ਕੇ ਢੰਡੋਰਾ ਪਿੱਟ ਦੇਣਾ ਵੀ ਤੁਹਾਡੇ ਘਰ ਤਲਾਸ਼ੀ ਲੈਣ ਆਏ ਨੇ ਕਿ ਤੁਸੀਂ ਆਪਣੇ ਆਪ ਦੱਸ ਦਿਓ, ਜੇ ਖੈ ਤਾਂ ਅਜੇ ਵੀ ਰੱਖ ਆਓ। ਸਾਰੇ ਪਿੰਡ ਦੀ ਤਲਾਸ਼ੀ ਲਈ, ਕਈ ਫਿਰ ਨਾ ਲੱਭੀ। ਅਖੀਰ ਤੇ ਜਦੋਂ ਸਾਰੇ ਬਹਿ ਗਏ ਵੀ ਕਈ ਨਹੀਂ ਲੱਭੀ, ਤੇ ਰਾਜੇ ਨੇ ਕਿਹਾ ਜਾਂ ਚੌਧਰੀ ਨੇ, ਸਰਪੰਚ ਨੇ, ਜੋ ਆਗੂ ਸੀ, ਉਹ ਕਹਿੰਦਾ ਇਸ ਢੰਡੋਰਚੀ ਦਾ ਘਰ ਵੀ ਫੋਲ ਕੇ ਆਓ। ਇਹ ਸਵੇਰ ਦਾ ਡਗਾ ਪਿੱਟਦਾ ਪਿਆ, ਇਹਦਾ ਘਰ ਵੀ ਫੋਲੋ, ਫੋਲਣੇ ਤੇ ਸਾਰਿਆਂ ਦੇ। ਜਦੋਂ ਉਹਦੇ ਘਰ ਨੂੰ ਫੋਲਣ ਗਏ ਤੇ ਸਾਰੇ ਘਰ ਨੂੰ ਦੇਖਿਆ, ਕਿਤੇ ਨਹੀਂ, ਪਰ ਜਿਸ ਮੰਜੀ ਤੇ ਉਹ ਸੌਂਦਾ ਸੀ ਉਹਦੇ ਥੱਲੇ ਉਹਨੇ ਕਈ ਲੁਕਾਈ ਹੋਈ ਸੀ। ਹਜ਼ੂਰ ਨੇ ਕਿਹਾ ਦੇਖੋ ਕਿ ਢੰਡੋਰਚੀ ਸਾਰਾ ਦਿਨ ਢੰਡੋਰਾ ਦਿੰਦਾ ਰਿਹਾ, ਉਹ ਲੋਕੋ ਕਿ ਕਈ ਦੇ ਦਿਓ, ਵਾਪਸ ਕਰ ਦਿਓ। ਕਈ ਚੋਰੀ ਕਰਨੀ ਬੜਾ ਪਾਪ, ਜੇ ਪਿੰਡ ਬੜਾ ਸੁਖੀ ਵੱਸਦਾ। ਕਹਿਣ ਲੱਗੇ ਹੱਸ ਕੇ, ਤੁਸੀਂ ਕਹਿੰਦੇ ਹੋ ਕੀਰਤਨ ਕਥਾ ਵਿਚਾਰਾਂ ਬੜੀਆਂ ਚੰਗੀਆਂ ਸਨ, ਇਹਨੇ ਪ੍ਰਭੂ ਕਾ ਗੁਣ ਗਾਇਨ ਬਹੁਤ ਅੱਛਾ ਕੀਆ, ਪਰ ਕਹਿਣ ਲੱਗੇ ਕਈ ਵੀ ਤੇ ਇਹਨਾਂ ਦੇ ਘਰ ਹੀ ਨਾ ਕਿ ਜਿਸ ਚੀਜ਼ ਦੀ ਹਦਾਇਤ ਪੈ ਕਰਦੇ ਨੇ ਉਹਨਾਂ ਕੋ ਕਰਮਾਂ ਵਿੱਚ ਤਾਂ ਆਪ ਡੁੱਬੇ ਹੋਏ। ਸਤਿਗੁਰੂ ਕਹਿੰਦੇ ਨੇ ਖੱਤ ਵਿੱਚ ਦੀਵਾ ਪਕੜ ਕੇ ਖੂਹ ਵਿੱਚ ਛਾਲ ਮਾਰਨੀ ਕੋਈ ਸਿਆਣਪ ਨਹੀਂ। ਸਾਹਿਬ ਕਿਰਪਾਲੂ ਜੀ ਨੇ ਕਿਹਾ ਪੋਥੀ ਪੁਰਾਣ ਕਮਾਈਏ, ਉਹਨਾਂ ਦੀ ਕਮਾਈ ਸ਼ੁਰੂ ਕਰ। ਕਮਾਈ ਦਾ ਅਰਥ ਮੈਂ ਅਰਜ਼ ਕੀਤਾ, ਉਹਨੂੰ ਜ਼ਿੰਦਗੀ ਵਿੱਚ ਕਮਾਉਣਾ ਆਰੰਭ ਕਰ ਦੇ। ਪੋਥੀ ਪੁਰਾਣ ਕਮਾਈਏ ਭਉ ਵੱਟੀ ਇਤ ਤਨ ਪਾਈਏ, ਜੇ ਅੰਦਰ ਦਾ ਦੀਵਾ ਬਾਲਣੀ ਤੇ ਭੈ ਦੀ ਵੱਟੀ ਇਹਦੇ ਵਿੱਚ ਪਾਉਣ ਦਾ ਯਤਨ ਕਰ। ਸੱਚ ਬੂਝਣ ਆਣ ਜਲਾਈਏ, ਤੂੰ ਸੱਚੇ ਨਾਮ ਦੀ ਚਿਨਗ ਲਾ ਤਾਂ ਇਹ ਤੇਰੇ ਅੰਦਰ ਦੀਵਾ ਬਲੇਗਾ। ਪੋਥੀ ਪੁਰਾਣ ਕਮਾਈਏ ਭਉ ਵੱਟੀ ਇਤ ਤਨ ਪਾਈਏ, ਸੱਚ ਬੂਝਣ ਆਣ ਜਲਾਈਏ, ਇਹ ਤੇਲ ਦੀਵਾ ਇਉਂ ਜਲੈ ਕਰ ਚਾਨਣ ਸਾਹਿਬ ਤੋਂ ਮਿਲੈ। ਬਾਹਰ ਦੇ ਦੀਵੇ ਦੇ ਨਾਲ ਆਪਣੇ ਅੰਦਰ ਦਾ ਦੀਵਾ ਬਾਲ, ਇਸ ਤਰੀਕੇ ਨਾਲ ਤੈਨੂੰ ਸਾਹਿਬ ਦੀ ਪ੍ਰਾਪਤੀ ਹੋਵੇਗੀ। ਤੇ ਗੁਰਮੁਖੋ, ਜਿਸ ਸੱਜਣ ਨੇ ਆਪਣੇ ਅੰਦਰ ਦਾ ਦੀਵਾ ਬਾਲਿਆ ਉਹਨੂੰ ਸਾਹਿਬ ਨੇ ਮਿਹਰ ਕਰਕੇ ਕਿਹਾ ਇਤ ਤਨ ਲਾਗੈ ਬਾਣੀਆਂ ਸੁਖ ਹੋਵੇ ਸੇਵ ਕਮਾਣੀਆਂ ਸਭ ਦੁਨੀਆਂ ਆਵਣ ਜਾਣੀਆਂ। ਤੇ ਜੇ ਦੀਵੇ ਬਾਲਣੇ ਨੀ ਨਾ ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗਹਿ ਬੈਸਣ ਪਾਈਏ। ਪਿਆਰਿਓ ਦੇਖੋ ਜਿੱਥੋਂ ਮੈਂ ਆਰੰਭਤਾ ਕੀਤੀ ਸੀ ਕਿ ਹੱਥ ਵਿੱਚ ਦੀਵਾ ਪਕੜ ਕੇ ਬੰਦੇ ਨੂੰ ਸੰਸਾਰ ਵਿੱਚ ਵਕਾਰਾਂ ਦੀਆਂ ਠੋਕਰਾਂ ਪੈਂਦੀਆਂ ਨੇ, ਜਿਹਦੇ ਅੰਦਰ ਦੀਵਾ ਬਲ ਗਿਆ ਸੱਚ ਜਾਣੋ ਉਹਨੂੰ ਰੱਬ ਦੇ ਘਰ ਵਿੱਚ ਵੀ ਕਦੀ ਠੋਕਰ ਨਹੀਂ ਪੈਂਦੀ। ਇਹ ਤਾਂ ਲਾਗੈ ਬਾਣੀਆਂ ਸੁਖ ਹੋਵੇ ਸੇਵ ਕਮਾਣੀਆਂ ਸਭ ਦੁਨੀਆਂ ਆਵਣ ਜਾਣੀਆਂ, ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗਹਿ ਬੈਸਣ ਪਾਈਏ। ਅਗਲੀ ਤੋਕੇ ਕਹੋ ਨਾਨਕ ਬਾਂਹ ਲੁਡਾਈਏ, ਆਪਣੀ ਬਾਂਹ ਨੂੰ ਉੱਚਿਆਂ ਕਰਕੇ ਜਾਈ, ਤੈਨੂੰ ਕੋਈ ਠੋਕਰ ਨਹੀਂ, ਤੇਰੇ ਰਸਤੇ ਵਿੱਚ ਕੋਈ ਰੁਕਾਵਟ ਨਹੀਂ। ਸਾਹਿਬ ਕਿਰਪਾਲੂ ਜੀ ਮਿਹਰ ਪੈ ਕਰਦੇ ਨੇ। ਅੱਜ ਦੇ ਇਸ ਪਵਿੱਤਰ ਸ਼ਲੋਕ ਵੱਲ ਧਿਆਨ ਦੇਣਾ, ਹਜ਼ੂਰ ਫਰਮਾਉਣ ਲੱਗੇ ਕਿ ਕਬੀਰ ਮਨ ਜਾਣੈ ਸਭ ਬਾਤ, ਸਾਡੇ ਮਨ ਨੂੰ ਸਾਰੀਆਂ ਗੱਲਾਂ ਦਾ ਪਤਾ ਹੈ। ਐਵੇਂ ਜਾਣ ਕੇ ਮਚਲੇ ਬਣ ਜਾਂਦੇ ਹਾਂ। ਕਿਹੜੇ ਬੰਦੇ ਨੂੰ ਪਤਾ ਨਹੀਂ ਵੀ ਇੱਕ ਦਿਨ ਮੈਂ ਮਰਨਾ ਹੈ, ਕਿਸ ਬੰਦੇ ਨੂੰ ਪਤਾ ਨਹੀਂ ਕਿ ਮਰਨ ਤੋਂ ਬਾਅਦ ਮੇਰੇ ਤਨ ਨੇ ਸੜ ਕੇ ਰਾਖ ਹੋ ਜਾਣਾ, ਕਿਸ ਬੰਦੇ ਨੂੰ ਪਤਾ ਨਹੀਂ ਕਿ ਮਰਨ ਤੋਂ ਬਾਅਦ ਮੇਰੇ ਭੈਣ ਭਰਾਵਾਂ ਸਾਥ ਨਹੀਂ ਜਾਣਾ, ਕਿਸ ਬੰਦੇ ਨੂੰ ਪਤਾ ਨਹੀਂ ਕਿ ਜੂਆ ਮੇਰੇ ਘਰ ਦੀ ਤਬਾਹੀ ਕਰੇਗਾ, ਕਿਸ ਬੰਦੇ ਨੂੰ ਪਤਾ ਨਹੀਂ ਕਿ ਸ਼ਰਾਬ ਮੇਰੇ ਬੱਚਿਆਂ ਦੇ ਵਾਸਤੇ ਕੱਲ ਨੂੰ ਮਜ਼ਦੂਰੀ ਪੈਦਾ ਕਰ ਜਾਏਗਾ, ਕਿਸ ਬੰਦੇ ਨੂੰ ਪਤਾ ਨਹੀਂ ਕਿ ਇਹ ਵਕਾਰ ਔਗਣ ਮੇਰੀ ਜ਼ਿੰਦਗੀ ਨੂੰ ਬਰਬਾਦ ਕਰਕੇ ਰੱਖ ਦੇਣਗੇ। ਸਾਹਿਬ ਕਹਿੰਦੇ ਨੇ ਜਾਣਨ ਦੇ ਬਾਵਜੂਦ ਵੀ ਬੰਦੇ ਦਾ ਮਨ ਜਿਹੜਾ ਉਹ ਔਗਣ ਕਰਦਾ ਪਿਆ ਹੈ, ਤੇ ਜਦੋਂ ਬੰਦਾ ਔਗਣ ਕਰਦਾ ਹੈ ਨਾ پہلا اوگن، پہلی غلطی، پہلا گناہ بندے نو کئی دن پچھتاوے وچ پا جاندا ہے۔ کوئی بھی انسان ہے، ہیومن بینگ، جس دن انہیں پہلا کوئی کرم کیتا ہے تے کئی دن او دا چہرہ بجھیا رہندا ہے، کئی دن او دا چت کردا ہے بھی میں ماری جاواں، پر پرت کے ہوندا کی ہے، پہلی غلطی تو بعد دوجی غلطی کردا ہے، او غلطی تھوڑا جہا کھید دیندی ہے، تیجے دن پھر کردا ہے، چوتھے دن پھر کردا ہے، ایک دن ایسا آندا ہے غلطیاں ہی او دی زندگی بن جاندیاں۔ میں پھر بینتی کراں کہ چٹے کپڑے پا کے تریاں وا، پہلے دن جدو میرے تن تے تھوڑی جی دھوڑ پے گی تے مینوں بڑا لگے گا بھڑا کہ میرے کپڑیاں تے دھوڑ کیوں پے گی، یتن کراں گا اس دھوڑ نوں لاواں، دوجے دن پھر کتے سنگنی ہو جائے گی، محسوس ضرور ہوے گا، تے ایک دن ایسا آوے گا تند میل بن جائے گی، پرت کے جنی مرضی دھوڑ پیندی رہے اس کپڑے اتے مینوں کوئی اثر ہی نہیں، میرے لیے کوئی تھاں نہیں پیندی، یہ پئی جائے۔ حضور کہندے نے پہلی غلطی، پہلا گناہ، پہلی پھول بندے نو پچھتاوا دیندی ہے، تے جے کتے سمجھ جائے۔ پر ستگرو کہندے نے نہیں، کبیر من جانے سب بات، ساریاں گلاں جاندا پیا ہے۔ صاحب کہندے نے جانت ہی اوگن کرے، جانن دے باوجود اوگن کردا پیا ہے۔ تے دیکھو ایک بندہ ہوندا ہے جس بندے نو سمجھ کوئی نہیں نا، مان لو ایک بندے دیاں اکھاں نے، نیتر نے، وچارا تریا جاندا ہے، اچن چیت او دے پیر کتے کھڈے وچ کسے اٹ نال کسے بنی نال ٹکرائے تے زمین تے ڈگے، تے سڑک تو کئی بندے دوڑ کے چکن گے، بھی دیکھو جی بندے وچارے نو دسدا نہیں، ہمدردی پرگٹ کرن گے تے کئی او دے خط پکڑ کے او دے گھر تک اونوں لے جان گے۔ جس بندے نو دسدا بھی ہووے، ہاتھ وچ دیوا بھی پکڑیا ہووے، تے جان بوجھ کے کھڈے وی شال مارے تے ویکھن والے آندیاں سر پتہ ہی کہن گے انا سائیں تینوں دسدا نہیں۔ میری بینتی سرون کریو، جس بندے دیاں اکھاں نہیں اونوں کٹھور تو کٹھور بندہ اے نہیں کہندا انا سائیں تینوں دسدا نہیں، وہ آندیاں سر کہے گا نہیں جی کوئی گل نہیں، آؤ میں تہانوں پکڑ کے باہر کڈنا، پر جدیاں اکھاں نے اونوں کڈن کے تے صحیح، پر پہلا بچن کہن گے انا تینوں سامنے نظر نہیں آتا پیا، سب کچھ ویکھن دے باوجود بھی تو شالا مارنا پے۔ بابے نانک نے اتھے ایک پوڑی کہی کہ ہاتھ دیپ کنویں پرے من جان سب بات، ہن ایک بندہ بالکل کورا ان پڑھ تے ایک بندہ پڑھیا لکھیا، ہن پڑھیا لکھیا بندہ بھول کر کے یہ کہے میں نے جی کوئی نہیں، یہ بندہ ودوان ہے، آخر بندے دا گن بڑا ہے۔ میں کہنا ستگرو نے ساڈے اس سوال دا اتر دتا ہے بھی ایویں بندے نو پھوکنا شکائی جاؤ، غلطی غلطی ہے، پاویں ان پڑھ کرے تے پاویں پڑھیا لکھیا کرے۔ تے بانی دی میں تک تواڈے نال سانجھی کرنی، بابا نانک جی کہندے نے ایک ودوان نے بھول کر دتی، تے لوگ کہندے نے چلو کوئی گل نہیں رہن دیو جی، آخر اینا بندہ سیاں ہے اینا وڈا ہے۔ کہندے نے ایک ان پڑھ بندے نے بھول کیتی تے سارے لوگ نو مارن تک گئے، گرو صاحب کہندے نے نہیں، وہ دنیا دے لوگو تسی پڑھے دی غلطی نو دیکھ کے پردے پاؤ گے، کہو گے کیونکہ کل اس بندے تک توانو لوڑ ہے، پر رب نے کوئی پرواہ نہیں کرنی، ایک پوڑی اسی پڑھنے، پڑھیا ہووے گناہ گار تا اومی سادھ نہ ماری ہے، من جاننا سب بات جانتی ہی اوگن کرے، پڑھیا ہووے گناہ گار، جے بندہ پڑھ کے خط وچ دیوے پکڑ کے بھی غلطی کر رہے ہے، پڑھیا ہووے گناہ گار تا اومی، اومی دا ارتھ ویش ہوندا ہے ان پڑھ، اکھر اسی یہی کرنے ان پڑھ، پر نہیں، پاویں اسی شبد ان پڑھ ورتنے ہاں، اومی دا ارتھ ہوندا ہے اوم شبد کہن والا، کہ جس بندے نو اوم تو بنا کچھ نہیں آؤں، یہ بھی نہیں آؤں۔ کہن لگے ایک بندہ گناہ کرتا ہے پڑھیا تے او دی تھان ان پڑھ نو مار نہیں پینی، بھی چلو جی ان پڑھ نو ادے حصے دا مار دیو، پڑھیا ہووے گناہ گار تا اومی ساد نہ ماری ہے، جے ہاں کال ہے کالنا تے ویکھو نہ پچاری ہے، ایسی گلا نہ کھیڈی ہے جی در گئے گیا ہاری ہے، پڑھیا اتے اومیاں وچار اگے وچاری ہے، منہ چلے سو اگے ماری ہے، پاویں پڑھے تے پاویں ان پڑھے، سچ جانی رب دے درگاہ چ تیرے کیتے کوئی کرما دا لیکھا ضرور ہے۔ ਹਜ਼ੂਰ ਕਹਿੰਦੇ ਨੇ ਕਬੀਰ ਮਨ ਜਾਣੈ ਸਭ ਬਾਤ, ਮਨ ਨੂੰ ਪਤਾ ਹੈ। ਇਹ ਗੁਰੂ ਤੇਗ ਬਹਾਦਰ ਜੀ ਤੇ ਕਹਿੰਦੇ ਨੇ ਕਿ ਜਾਣ ਬੂਝ ਕੈ ਬਾਵਰੇ ਤੈ ਕਾਜ ਵਿਗਾਰਿਓ, ਪਾਪ ਕਰਤ ਸੁਕਚਿਓ ਨਹੀਂ ਨੈ ਗਰਭ ਨਿਵਾਰਿਓ। ਜਾਣ ਬੂਝ ਕੈ, ਜਾਣ ਬੁੱਝ ਕੇ ਆਪਣੀ ਜ਼ਿੰਦਗੀ ਨੂੰ ਤੂੰ ਤਬਾਹ ਕੀਤਾ ਸਜਣਾ, ਤੇਰੀ ਬਿਰਤੀ ਤਾਂ ਉਹੀ ਹੈ ਜਿਹੜੀ ਬਾਬੇ ਕਬੀਰ ਨੇ ਕਹੀ, ਮਨ ਜਾਣੈ ਸਭ ਬਾਤ ਜਾਣਤ ਹੀ ਔਗਣ ਕਰੇ। ਜਾਣਨ ਦੇ ਬਾਵਜੂਦ ਔਗਣ ਕਰਦੇ ਨੇ। ਤੇ ਅੱਜ ਇੱਕ ਛੋਟੇ ਬੰਦੇ ਤੋਂ ਲੈ ਕੇ ਉੱਚੀ ਪਦਵੀ ਤੱਕ ਕਿਸੇ ਬੈਠੇ ਹੋਏ ਨੂੰ ਤੱਕ ਲਓ ਕਿ ਹਰ ਬੰਦਾ ਜਾਣਨ ਦੇ ਬਾਵਜੂਦ ਗਲਤੀਆਂ ਨਹੀਂ ਕਰ ਰਿਹਾ। ਉਹਨੂੰ ਪਤਾ ਨਹੀਂ ਮੇਰੇ ਸਮਾਜ ਦਾ ਢਾਂਚਾ ਕਿੱਧਰ ਜਾ ਰਿਹਾ। ਪਤਾ ਹੋਣ ਦੇ ਬਾਵਜੂਦ ਕਹਿੰਦਾ ਹੈ ਤਾਂ ਪਾਪ ਹੀ ਪਰ ਕੀ ਕਰੀਏ ਸਰਦਾ ਨਹੀਂ। ਆ ਨੌਕਰੀ ਕਰਦੇ ਨੇ ਨਾ, ਜੇ ਪੁੱਛੋ ਵੀ ਕਿੰਨੀ ਤਨਖਾਹ, ਕਹਿਣਗੇ ਤਨਖਾਹ ਤੇ ਕੀ ਇਹ 15-20 ਹਜ਼ਾਰ, ਉੱਤੋਂ ਕਾਫੀ ਬਣ ਜਾਂਦਾ। ਆ ਉੱਤੋਂ ਵਾਲਾ ਜਿਹੜਾ ਹੈ ਨਾ, ਇਹ ਮਨ ਜਾਣਤ ਸਭ ਬਾਤ ਜਾਣਤ ਹੀ ਔਗਣ ਕਰੈ ਹੈ। ਸਾਹਿਬ ਕਿਰਪਾਲੂ ਜੀ ਕਹਿੰਦੇ ਨੇ ਕਬੀਰ ਮਨ ਜਾਣੈ ਸਭ ਬਾਤ ਜਾਣਤ ਹੀ ਔਗਣ ਕਰੈ। ਜੇ ਅਨਪੜ੍ਹ ਬੰਦਾ, ਜਿਸ ਬੰਦੇ ਨੂੰ ਸਮਝ ਨਹੀਂ ਉਹਦੇ ਤੋਂ ਭੁੱਲੋ ਜਾਏ, ਉਹ ਤਾਂ ਬਖਸ਼ਿਆ ਜਾ ਸਕਦਾ ਹੈ। ਤੇ ਜਿਹੜਾ ਬੰਦਾ ਭੁੱਲ ਕਰੇ ਪਰਤ ਕੇ ਫਿਰ ਸਮਝ ਦੇ ਬਾਵਜੂਦ ਵੀ ਭੁੱਲ ਕਰੇ ਤੇ ਉਸ ਬੰਦੇ ਨੂੰ ਕਿਵੇਂ ਬਖਸ਼ਾਂਗੇ। ਭਾਈ ਗੁਰਦਾਸ ਕਹਿੰਦੇ ਨੇ ਇੱਕ ਬੰਦਾ ਖਜ਼ੂਰ ਤੇ ਭੁਲੇਖੇ ਨਾਲ ਚੜ ਗਿਆ, ਸ਼ਿਖਰ ਤੇ ਪਹੁੰਚ ਗਿਆ, ਉਹਦਾ ਪੈਰ ਫਿਸਲਿਆ ਜ਼ਮੀਨ ਤੇ ਗਿਰਿਆ ਤੇ ਡਿੱਗਿਆ। ਜਦੋਂ ਉਹਦੇ ਗੋਡੇ ਗਿੱਟੇ ਕੁਝ ਨਹੀਂ ਟੁੱਟੇ, ਕੱਪੜੇ ਝਾੜ ਕੇ ਉੱਠ ਕੇ ਖਲੋ ਗਿਆ, ਕਹਿੰਦਾ ਦੇਖੋ ਖਜ਼ੂਰ ਤੇ ਚੜੇ ਸਾਂ, ਡਿੱਗ ਗਿਆ, ਕੁਝ ਨਹੀਂ ਵਿਗੜਿਆ। ਦੂਜੇ ਦਿਨ ਫਿਰ ਆ ਗਿਆ ਜੀ, ਸ਼ੇਖੀ ਦਾ ਮਾਰਿਆ, ਪਰਤ ਕੇ ਫਿਰ ਚੜਿਆ, ਲੋਕੋ ਆਓ ਇਕੱਠੇ ਹੋਵੋ, ਕੱਲ ਆਪਾਂ ਡਿੱਗੇ ਸਾਂ, ਕਰਾਂ ਮਾਤੀਆਂ ਫੁਲਾਦ ਦਾ ਸਰੀਰ ਹੈ, ਅਸੀਂ ਤਾਂ ਪੱਥਰ ਹਾਂ, ਖਜ਼ੂਰ ਕੀ ਸਾਡਾ ਵਿਗਾੜ ਸਕਦੀ। ਉੱਤੋਂ ਮਾਰੀ ਛਾਲ, ਧੌਣ ਪਰ ਨੇ ਡਿੱਗਾ, ਨਾਲ ਹੀ ਮਣਕਾ ਟੁੱਟ ਗਿਆ। ਲੋਕੀ ਉੱਠਦੇ ਰਹੇ ਵੀ ਹੁਣ ਕੱਪੜੇ ਝਾੜੇਗਾ, ਨਾਲ ਦਿਆਂ ਨੇ ਕਿਹਾ ਫੱਟੇ ਦਾ ਪ੍ਰਬੰਧ ਕਰੋ, ਮਰ ਗਿਆ ਜੇ ਹੁਣ ਤੱਕੋ। ਜੇ ਪਹਿਲੇ ਦਿਨ ਮੰਨ ਲਓ ਤੂੰ ਖਜ਼ੂਰ ਤੋਂ ਡਿੱਗਿਆ, ਰੱਬ ਨੇ ਮਿਹਰ ਕੀਤੀ, ਰੱਬੀ ਸਬੱਬੀ ਤੂੰ ਬਚ ਗਿਆ, ਤੇ ਦੂਜੇ ਦਿਨ ਰੱਬ ਨੂੰ ਜਾ ਕੇ ਜ਼ਰੂਰ ਛੇੜਨੇ ਵੀ ਮੈਂ ਤੇਰਾ ਅੰਤ ਪਾਉਣ ਆਇਆ, ਮੈਂ ਕੱਲ ਬਚ ਗਿਆ, ਅੱਜ ਵੀ ਪਾਵਾਂਗਾ। ਕਹਿਣ ਲੱਗੇ ਅੱਜ ਚੜ ਤੇਰੀ ਧੌਣ ਭੰਨੇਗਾ, ਨਾਲ ਹੀ ਤੇਰੀ ਮੌਤ ਹੋ ਜਾਣੀ। ਅਨਭੋਲ ਵਿੱਚ ਬਚ ਗਿਆ ਦਾ ਮਤਲਬ ਇਹ ਨਹੀਂ ਵੀ ਤੂੰ ਰੋਜ਼ ਖਜ਼ੂਰ ਤੇ ਚੜ ਕੇ ਛਾਲ ਮਾਰ। ਭਾਈ ਸਾਹਿਬ ਕਹਿੰਦੇ ਨੇ ਕਿ ਦੇਖੋ ਸ਼ਬਦ ਨੇ ਕਿ ਅੱਜ ਬੰਦੇ ਨੇ ਇੱਕ ਥਾਂ ਤੋਂ ਕਿਤੇ ਜ਼ਹਿਰ ਦਾ ਪਿਆਲਾ ਪੀ ਲਿਆ, ਅਚਨਚੇਤ ਰੱਬ ਮਿਹਰ ਕਰੇ ਵੀ ਉਹ ਵੈਦ ਨੇ ਦਵਾ ਦਿੱਤੀ ਤੇ ਬਚ ਗਿਆ, ਤੇ ਦੂਜੇ ਦਿਨ ਸ਼ੇਖੀ ਨਾਲ ਇਹ ਕਹੇ ਅਸੀਂ ਤਾਂ ਜ਼ਹਿਰ ਦੇ ਪਿਆਲੇ ਪੀ ਕੇ ਵੇਖੇ ਨੇ, ਅਸੀਂ ਤਾਂ ਪੱਥਰ ਹਜ਼ਮ ਕਰ ਦਿੰਦੇ ਹਾਂ। ਦੂਜੇ ਦਿਨ ਪਿਆਲਾ ਨਾਲ ਲਾਇਆ, ਦੋ ਕੁ ਘੁੱਟ ਗਏ ਤੇ ਨਾਲ ਹੀ ਭੋਗ ਪੈ ਗਿਆ। ਕਹਿੰਦੇ ਨੇ ਜੇ ਬੰਦਿਆ ਤੂੰ ਔਗਣ ਅਲਪੋਲ ਕੀਤਾ, ਰੱਬ ਨੇ ਤੈਨੂੰ ਬਖਸ਼ ਦਿੱਤਾ, ਹੁਣ ਇਹਦਾ ਮਤਲਬ ਇਹ ਨਹੀਂ। ਤੇ ਲੋਕ ਕਰਦੇ ਨੇ ਜਾਣ ਬੁੱਝ ਕੇ। ਮੈਂ ਪਿਛਲੇ ਦਿਨੀ ਅਰਜ਼ ਕੀਤੀ ਸੀ, ਵਾਹਿਗੁਰੂ ਮਿਹਰ ਕਰੇ ਧਰਮ ਦੀ ਦੁਨੀਆਂ ਵਿੱਚ ਰੋਜ਼ ਅਰਦਾਸ ਕਰੀਏ ਕਿਤੇ ਡੋਲ ਨਾ ਜਾਈਏ। ਅਸੀਂ ਪਾਠ ਰੋਜ਼ ਪੜ੍ਹਨੇ ਹਾਂ ਕਿ ਦਾਤਾ ਜੀ ਨੇ ਜਿਹੜਾ ਬਚਨ ਕਿਹਾ ਨਾ, ਆਸਾ ਮਹੱਲਾ ਪਹਿਲਾਂ ਤਿਤ ਸਰਵਰੜੈ ਭਈਲੇ ਨਿਵਾਸਾਂ, ਪਾਣੀ ਪਾਵਕ ਤਿਨੈ ਕੀਆ। ਦੇਖੋ ਇਹ ਸ਼ਬਦ ਸਾਡੇ ਸਾਰਿਆਂ ਤੇ ਟੁੱਕਦਾ। ਕਹਿੰਦੇ ਨੇ ਜਿਸ ਸਰੋਵਰ ਵਿੱਚ, ਜਿਸ ਸੰਸਾਰ ਤੇ ਅਸੀਂ ਰਹਿੰਦੇ ਹਾਂ, ਇੱਥੇ ਰੱਬ ਨੇ ਪਾਣੀ ਦੀ ਥਾਂ ਤੇ ਤ੍ਰਿਸ਼ਨਾ ਦੇ ਅੱਗ ਦੀਆਂ ਲਹਿਰਾਂ ਪੈਦਾ ਕੀਤੀਆਂ। ਕਹਿੰਦੇ ਨੇ ਮੋਹ ਦਾ ਚਿੱਕੜ ਤਿਤ ਸਰਵਰੜੈ ਭਈਲੇ ਨਿਵਾਸਾਂ, ਪਾਣੀ ਪਾਵਕ ਤਿਨੈ ਕੀਆ। ਪੰਕਜ ਮੋਹ ਪੱਗ ਨਹੀਂ ਚੱਲੈ, ਸਾਡੇ ਪੈਰ ਤੁਰਦੇ ਨੇ, ਯਤਨ ਕਰਨੇ ਆ ਪੈਰ ਪੱਟਣ ਦਾ, ਚਿੱਕੜ ਫਿਰ ਖਿੱਚਦਾ। ਪੰਕਜ ਮੋਹ ਪੱਗ ਨਹੀਂ ਚੱਲੈ, ਹਮ ਦੇਖਾਂ। ਬਾਬਾ ਨਾਨਕ ਜੀ ਕਹਿੰਦੇ ਨੇ ਮੈਂ ਵੇਖਿਆ, ਹਮ ਦੇਖਾ ਦਾ ਅਰਥ ਇਹ ਨਹੀਂ ਮੈਂ ਸੁਣਿਆ, ਹਮ ਦੇਖਾ ਤੈ ਡੂਬ ਅਲੇ। ਕਹਿਣ ਲੱਗੇ ਮੇਰੇ ਵੇਖਦਿਆਂ ਕਈ ਡੁੱਬ ਗਏ। ਗੁਰੂ ਅਰਜਨ ਸਾਹਿਬ ਨੇ ਇੱਕ ਤੁੱਕ ਕਹੀ, ਕੁਰੀਏ ਕੁਰੀਏ ਵਹਿੰਦਿਆ ਤਲ ਗਾੜਾ ਮਹਿਰੇਰ ਦੱਖਣੇ, ਮਾਰੂ ਦੱਖਣਾ ਮੈਂ ਜਿਹੜੇ ਸੀ ਪੜ੍ਹਨੇ, ਕਿ ਰਸਤੇ ਤੇ ਜਾਂਦਿਆਂ ਧਿਆਨ ਨਾਲ ਚੱਲੀ, ਚੇਤੇ ਰੱਖੀ ਰੱਬ ਨੇ ਤੈਨੂੰ ਛੋਟੀ ਜਿਹੀ ਇੱਕ ਬੰਨੀ ਦਿੱਤੀ ਹੈ ਤੁਰਨ ਵਾਸਤੇ, ਐਵੇਂ ਆਕੜ ਕੇ ਤੁਰੀ ਨਾ, ਜੇ ਪੈਰ ਫਿਸਲ ਗਿਆ ਥੱਲੇ ਗਾੜਾ ਚਿੱਕੜ ਹੀ ਡੁੱਬ ਜਾਏਗਾ, ਪਰਤ ਕੇ ਤੈਨੂੰ ਕਿਸੇ ਕੱਢਣਾ ਨਹੀਂ। ਮਨ ਜਾਣੈ ਸਭ ਬਾਤ, ਸਾਹਿਬ ਕਿਰਪਾਲੂ ਜੀ ਨੇ ਕਿਹਾ, ਕਹਿਣ ਲੱਗੇ ਕੁਰੀਏ ਕੁਰੀਏ ਵਹਿੰਦਿਆਂ ਤਲ ਗਾੜਾ ਮਹਿਰੇਰ, ਵੇਖੇ ਛਿੱਟੜ ਥੀਮ ਦੇ ਜਾਮ ਕਿਸੰਦੋ, ਪੇਰ ਜਿਨ੍ਹਾਂ ਦੇ ਪੈਰ ਤਿਲਕ ਗਏ ਉਹ ਗਰਕ ਗਏ। ਪੰਕਜ ਮੋਹ ਪੱਗ ਨਹੀਂ ਚੱਲ ਹੈ, ਹੁਣ ਆਪਾਂ ਡਰ ਜਾਂਗੇ ਵੀ ਇਹ ਕਿਵੇਂ ਹੋ ਸਕਦਾ, ਅਸੀਂ ਸਾਰੇ ਡੁੱਬਾਂਗੇ। ਤੇ ਇੱਕ ਸਲੋਕ ਮੈਂ ਅਰਜ਼ ਕਰ ਦੇਣਾ, ਗੁਰੂ ਸਾਹਿਬ ਕਹਿੰਦੇ ਨੇ ਮੈਂ ਦੇਖੇ ਨੇ ਲੋਕ ਚਿੱਕੜ ਵਿੱਚ ਡੁੱਬਦੇ, ਮੈਂ ਦੇਖੇ ਨੇ ਲੋਕ ਤਿਲਕ ਕੇ ਗਰਕਦੇ, ਪਰ ਮੈਂ ਉਹ ਵੀ ਦੇਖੇ ਨੇ ਜਿਹੜੇ ਚਿੱਕੜ ਦੇ ਉੱਤੇ ਤੁਰਦੇ ਨੇ ਪਰ ਚਿੱਕੜ ਉਹਨਾਂ ਦੇ ਪੈਰ ਨੂੰ ਕੁਝ ਕਹਿੰਦੇ। ਕਦੀ ਉਹ ਸਲੋਕ ਪੜ੍ਹਿਓ ਕਿ ਨਦੀ ਤਰੰਦੜੀ ਮਹਿੰਡਾ ਖੋਜ ਨਾ ਖੁੰਭੈ। ਹੁਣ ਇੱਕ ਪਾਸੇ ਪੰਕਜ ਮੋਹ ਪੱਗ ਨੀ ਚਾਲੈ, ਪੈਰ ਡੁੱਬਦੇ ਪਏ ਨੇ। ਸਾਹਿਬ ਕਹਿੰਦੇ ਨੇ ਨਦੀ ਤਰੰਦੜੀ ਮਹਿੰਡਾ ਖੋਜ ਨਾ ਖੁੰਭੈ, ਮੰਜ ਮੁਹੱਬਤ ਤੇਰੀ, ਤੇਰੀ ਮੁਹੱਬਤ ਤੇਰਾ ਇਸ਼ਕ ਤੇਰਾ ਪਿਆਰ ਮੇਰੇ ਵਿੱਚ ਪਰੋਤਾ ਪਿਆ। ਮੰਜ ਮੁਹੱਬਤ ਤੇਰੀ ਤੈ ਸ਼ੈ ਚਰਨੀ ਮਹਿੰਡਾ ਹੀ ਅੜਾ ਸੀਤਮ, ਹਰ ਨਾਨਕ ਤੁਲਹਾ ਬੇੜੀ, ਮੇਰਾ ਹਿਰਦਾ ਤੇਰੀ ਸਿਫਤ ਵਿੱਚ ਸੀਤਾ ਗਿਆ। ਤੇ ਜਿਹੜੇ ਅੰਦਰੋਂ ਸੀਤੇ ਨੇ ਸੱਚ ਜਾਣੋ, ਕਦੀ ਮੋਹ ਦੇ ਚਿੱਕੜ ਵਿੱਚ ਉਹਨਾਂ ਦੇ ਪੈਰ ਵੀ ਨਹੀਂ ਭੇਜਦੇ। ਮੈਂ ਜਿਹੜੀ ਅਰਜ਼ ਕਰ ਰਿਹਾ ਕਿ ਬੰਦਾ ਜਾਣਨ ਦੇ ਬਾਵਜੂਦ ਵੀ ਗੁਨਾਹ ਪਿਆ ਕਰਦਾ, ਇਹਨੂੰ ਪਤਾ ਵੀ ਹੈ, ਤੇ ਸਤਿਗੁਰੂ ਨੇ ਤੇ ਬਾਣੀ ਵਿੱਚ ਕਿਹਾ, ਕਹਿੰਦੇ ਨੇ ਹਰ ਬੰਦੇ ਨੂੰ ਪਤਾ। ਮੈਂ ਕਿਹੜਾ ਬੰਦਾ ਜਿਹੜਾ ਕਹਿੰਦਾ ਵੀ ਮੈਨੂੰ ਨਹੀਂ ਪਤਾ ਸੀ ਜੀ, ਇਹ ਗੱਲ ਵੱਖਰੀ ਇੱਕ ਕਰੋੜਾਂ ਵਿੱਚੋਂ ਇੱਕ ਅੱਧਾ ਹੋਵੇ। ਅਰਦਾਸ ਕਰ ਰੱਬ ਤੇਰੇ ਗੁਨਾਹ ਬਖਸ਼ੇਗਾ, ਪਰ ਜੇ ਰੋਜ਼ ਰੋਜ਼ ਹੀ ਮਾੜੇ ਕਰਮ ਕੀਤੇ, ਇੱਕ ਦਿਨ ਭਾਂਡਾ ਟੁੱਟਦਾ, ਪਾਣੀ ਸਿਮਣ ਲੱਗ ਪਿਆ, ਠਠਿਆਰ ਵੀਰ ਕੋਲ ਗਏ, ਉਹਨੇ ਟਾਂਕਾ ਲਾ ਦਿੱਤਾ, ਉਹਨੇ ਇੱਕ ਗੱਲ ਕਹੀ, ਦੇਖ ਅੱਜ ਤੋਂ ਬਾਅਦ ਘੜੇ ਚੋਂ ਇਸ ਭਾਂਡੇ ਚੋਂ ਇਸ ਲੋਟੇ ਚੋਂ ਪਾਣੀ ਨਹੀਂ ਵਗੇਗਾ, ਪਰ ਜਿੰਨੀ ਦੇਰ ਤੱਕ ਲੋਟਾ ਰਹੇਗਾ ਇਹਦੇ ਨਿਸ਼ਾਨ ਨੇ ਰਹਿਣਾ ਜਿੱਥੇ ਟਾਂਕਾ ਲੱਗਾ। ਉਹਨੇ ਕਿਹਾ ਪਹਿਲੇ ਦਿਨ ਬੜਾ ਮਹਿਸੂਸ ਹੋਇਆ ਵੀ ਕਿੱਡਾ ਚੰਗਾ ਲੋਟਾ ਸੀ, ਟਾਂਕਾ ਲੱਗਾ, ਨਾਸ ਵੱਜ ਗਿਆ ਅਸੀਂ ਕਹਿੰਦੇ ਹਾਂ ਨਾ। ਦੂਜੇ ਦਿਨ ਫਿਰ ਲੋਟਾ ਤੋੜ ਲਿਆ, ਉੱਥੇ ਫਿਰ ਟਾਂਕਾ ਲੱਗ ਗਿਆ, ਤੀਜੇ ਦਿਨ ਫਿਰ ਟਾਂਕਾ ਲਾਇਆ, ਚੌਥੇ ਦਿਨ ਕਾਫੀ ਤੋੜ ਲਿਆ। ਠਠਿਆਰ ਨੇ ਕਿਹਾ ਚੋਕੇ ਇਹਨੂੰ ਤੂੰ ਸੱਟ ਦੇ ਕਬਾੜ ਵਿੱਚ, ਇਹ ਢਾਲ ਕੇ ਦੁਬਾਰਾ ਬਣੇਗਾ, ਰੋਜ਼ ਰੋਜ਼ ਇਹਦੇ 'ਤੇ ਟਾਂਕੇ ਨਹੀਂ ਲੱਗਣੇ। ਦੇਖੋ ਪਹਿਲੀ ਗਲਤੀ, ਰੱਬ ਮਿਹਰ ਕਰੇ ਵੈਸੇ ਪਤਾ ਨਹੀਂ ਕਿੱਥੇ ਡਿੱਗ ਪੈਣਾ, ਕਿ ਦੇਖੋ ਜ਼ਿੰਦਗੀ ਬੜੀ ਚੰਗੀ ਏ, ਪਰ ਜੇ ਕਿਤੇ ਇੱਕ ਵਾਰੀ ਟਾਂਕਾ ਲੱਗ ਗਿਆ ਨਾ, ਤੇ ਸਾਰੀ ਜ਼ਿੰਦਗੀ ਵਿੱਚੋਂ ਟਾਂਕਾ ਰਿੜਕਦਾ ਰੜਕਦਾ ਰਹਿੰਦਾ ਵੀ ਟਾਂਕਾ ਕਦੀ ਲੱਗਾ ਸੀ। ਭਾਈ ਮਾਹ ਸਿੰਘ ਨੂੰ ਗੁਰੂ ਕਲਗੀ ਵਾਲੇ ਦੀ ਗੋਦ ਮਿਲ ਗਈ ਏ, ਹਾਲਾਂ ਬਦਾਵੇ ਦੀ ਗੱਲ ਨਹੀਂ ਚੱਲੀ, ਉਹਦੇ ਜ਼ਖਮੀ ਹੋਣ ਦੇ ਬਾਵਜੂਦ ਗੁਰੂ ਨੇ ਆਪਣੀ ਗੋਦ ਦੇ ਦਿੱਤੀ, ਪਰ ਜਦੋਂ ਉਹਦੀ ਅੱਖ ਖੁੱਲੀ ਉਹਨੂੰ ਟਾਂਕਾ ਨਜ਼ਰ ਆ ਗਿਆ। ਕਹਿਣ ਲੱਗਾ ਬਾਬਾ ਬਾਕੀ ਗੱਲਾਂ ਸਾਰੀਆਂ ਠੀਕ ਨੇ, ਪਹਿਲਾਂ ਉਹ ਕਾਗਜ਼ ਪਾੜ ਜਿੱਥੇ ਲਿਖਿਆ ਤੂੰ ਸਾਡਾ ਗੁਰੂ ਨਹੀਂ ਤੇ ਅਸੀਂ ਤੇਰੇ ਸਿੱਖ, ਕਿਉਂਕਿ ਜ਼ਿੰਦਗੀ ਵਿੱਚੋਂ ਟਾਂਕਾ ਰੜਕਦਾ, ਤੇ ਰੋਜ਼ ਰੋਜ਼ ਜੇ ਟਾਂਕੇ ਲਾਉਣ ਲੱਗ ਪਈਏ, ਜਾਣ ਬੁੱਝ ਕੇ ਤੋੜ ਕੇ ਟਾਂਕਾ ਲਾ ਦਿਓ, ਟਾਂਕਾ ਲਾ ਦਿਓ, ਕਹਿੰਦਾ ਚੁੱਕ ਕੇ ਬਾਹਰ ਮਾਰ ਇਹਨੂੰ, ਇਹ ਹੁਣ ਰੋਜ਼ ਰੋਜ਼ ਟਾਂਕੇ ਨਹੀਂ ਲੱਗਣੇ। ਅੱਜ ਇੱਥੋਂ ਅੰਮ੍ਰਿਤ ਛਕਿਆ ਟਾਂਕਾ ਲੱਗ ਗਿਆ, ਪੰਜਾਂ ਦਸਾਂ ਦਿਨਾਂ ਬਾਅਦ ਦੂਜੇ ਸ਼ਹਿਰ ਵੱਡੀ ਭੁੱਲ ਕਰ ਲਈ, ਤੇ ਤੀਜੇ ਦਿਨ ਆਨੰਦਪੁਰ ਸਾਹਿਬ ਜਾ ਖਲੋਤੇ, ਪੰਜਵੀਂ ਵਾਰੀ ਅਕਾਲ ਤਖ਼ਤ ਜਾ ਖਲੋਤੇ। ਜਦੋਂ ਪਤਾ ਲੱਗ ਗਿਆ ਵੀ ਪੰਜਾਬ ਦੇ ਸਾਰਿਆਂ ਨੂੰ ਪਤਾ ਲੱਗ ਗਿਆ ਵੀ ਇਹ ਬੰਦਾ ਪਰਤ ਪਰਤ ਕੇ ਅੰਮ੍ਰਿਤ ਛਕਿਆ, ਕਹਿੰਦਾ ਹੁਣ ਹਜ਼ੂਰ ਸਾਹਿਬ ਚੱਲੋ, ਰੋਜ਼ ਰੋਜ਼ ਟਾਂਕੇ ਲਵਾਉਂਦੇ ਹਾਂ, ਮੇਰਾ ਦਾਤਾ ਤੇ ਟਾਂਕੇ ਲਾਏਗਾ। ਇੱਕ ਦਿਨ ਉਹਨੇ ਕਹਿੰਦਾ ਨਹੀਂ ਬੰਦਿਆ, ਤੇਰਾ ਕੋਈ ਪਾਰ ਉਤਾਰਾ ਨਹੀਂ। ਦੇਖੋ ਕੱਪੜਾ ਪਾਟਦਾ, ਰਫੂ ਕੀਤਾ ਜਾ ਸਕਦਾ, ਪਰ ਸੱਜਣੋ ਚੇਤੇ ਰੱਖੋ ਰਫੂ ਕੀਤੇ ਹੋਏ ਨਿਸ਼ਾਨ ਨਹੀਂ ਜਾਂਦੇ। ਸਰੀਰ ਤੇ ਸੱਟ ਵੱਜਦੀ ਏ, ਜ਼ਖਮ ਭਰੇ ਜਾਂਦੇ ਨੇ, ਪਰ ਗੁਰੂ ਕੇ ਸਿੱਖੋ ਜ਼ਖਮ ਵਾਲੀ ਨਿਸ਼ਾਨ ਕਦੀ ਨਹੀਂ ਜਾਂਦੇ। ਹਜ਼ੂਰ ਕਿਰਪਾਲੂ ਨੇ ਕਿਹਾ ਕਬੀਰ ਮਨ ਜਾਣੈ ਸਭ ਬਾਤ, ਜਾਣਤ ਹੀ ਔਗਣ ਕਰੇ। ਸਾਰਾ ਬੰਦਾ ਗਲਤ ਗੱਲਾਂ ਨੂੰ ਜਾਣਦਾ ਸਮਝਦਾ, ਜਾਣਨ ਦੇ ਬਾਵਜੂਦ ਵੀ ਇਹ ਗਲਤੀਆਂ ਕਰਦਾ ਔਗਣ ਕਰਦਾ। ਕਹਿੰਦੇ ਨੇ ਫਿਰ ਕਰਦਾ ਕੀ, ਇਹ ਕਾਹੇ ਕੀ ਕੁਸਲਾਤ, ਇਹ ਕਾਹਦੀ ਖੁਸ਼ੀ, ਕਾਹਦੀ ਤੈਨੂੰ ਪ੍ਰਸੰਨਤਾ ਮਿਲ ਜਾਣੀ ਹੈ। ਹਾਥ ਦੀਪ ਕੁਵੇਂ ਪਰੈ, ਜੇ ਹੱਥ ਵਿੱਚ ਦੀਵਾ ਪਕੜ ਕੇ ਤੂੰ ਖੂਹ ਵਿੱਚ ਛਾਲ ਮਾਰਨਾ ਪੈ, ਤੇ ਸੱਚ ਜਾਣੀ ਇਸ ਖੂਹ ਵਿੱਚ ਛਾਲ ਮਾਰਨ ਦੇ ਨਾਲ ਪਿਆਰਿਆ ਇਸ ਦੀਵੇ ਦੀ ਨਰਾਦਰੀ ਏ। ਜੇ ਰੱਬ ਨੇ ਤੈਨੂੰ ਗਿਆਨ ਦਾ ਦੀਵਾ ਦਿੱਤਾ, ਔਗੁਣਾਂ ਤੋਂ ਸੁਚੇਤ ਹੋ ਕੇ ਅਵਗੁਣ ਛਾੜ, ਗੁਣਾਂ ਕੋ ਧਾਰੋ ਧਾਵੋ, ਕਰ ਅਵਗੁਣ ਪਛਤਾ ਹੀ ਜੀਉ, ਰੱਬ ਮਿਹਰ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।